दोएरा देवलूत सुन करके मानक भोजन मोर गहो न तिनकी शरणो मानो बचन न तोर।
वाहिगुरु जी का
खालसा
वाहिगुरु जी की पत पावन भगत वच्छल कृपा निधान सतगुरु गुरु गरीब नवाज श्री गुरु तेग बहादुर साहब महाराज हाजर होत जहां सिमरे सुख सागर जाहे मिले सुर सादर सादर चे बड़े आत्म ज्ञान बड़ी विषयादब को बड़ बादर बाद रहा सिख नर सोजन जान्यो नहीं सो इही जग कादर का दर है जम को तिन जीवन अंत पजे गुरु तेग बहादुर तन तन गुरु तेग बहादुर हिंदी चादर नौवे पातशाह सतगुरां दे पवित्र स्थान ते जुगो जुग अटल शब्दा अवतार कलजुग के बोहित नाम के जहाज वाह वाह बाणी निरंकार है इस जेवड़ अवर ना कोई श्री गुरु ग्रंथ साहिब महाराज दे दर्शन कर रही साध संगत जी बड़े वड्डे भाग सब तो वड्डे भाग गुर सिखां के जो गुर चरणी सिख पढ़ते महाराज ने गुरु रामदास साहिब ने दस्या भी जेड़े गुरु के चरणा च आके पै जांदे ने टै पैंदे ने महाराज गुरु ग्रंथ साहिब नूं नमस्कार करके कहिंदे ने हे दातार असी माड़े हाँ चंगे हाँ तुहाडे ही हाँ बुरे भले हम थारे ते उना गुरसिखां दे मत्थे दे लेख जिहड़े ने उह वड्डे हो जांदे जदों गुरु के सिख दा मत्था महाराज दे चरणां नाल लगदा लेख बदल जांदे दसवें पातशाह कोलों एक फकीर ने पुछिया कहण लगा महाराज मैं सुनिया पढ़िया हिंदू मुसलमान सब कहिंदे ने कि जो खुदा ने अल्लाह ने भगवान ने रब ने बंदे दे मत्थे ते लिख दिता उही मिलना महाराज कहिंदे फकीर जी ठीक है एदा ही है जो परमेश्वर ने लिख दिता वो वध घट नहीं सकता उवें ही होना कहिंदा फिर महाराज जिहड़े आ तुहाडे कोल आ के सिख अरदासां करदे ने बेनतियां करदे ने जोदड़ियां करदे ने मैनूं पुत्र मिल जावे मेरी नौकरी लग जावे कारोबार चल जावे मेरा मुकदमा जित्या जावे मेरी बीमारी हट जावे दुख सुख दे विच हर वेले तुहाडे अगे अरदासां करी जांदे ने जे इन्हां दी किस्मत च रब ने दुख लिखिया इन्हां नूं दुख मिलना है अरदास करन नाल दुख किवें कट्टिया जाएगा जे सुख लिखिया तो सुख मिल ही जाना अरदास करना कोई ज्यादा मिल जाना सतगुरु जी ये दसो ये क्यों इदां करदे ने सतगुरु कहण लगे संत जी फकीर साईं बहुत वधिया सवाल कीता हुणे तुहाडे सवाल दा जवाब दिंदे आ बैठो अपने मुंशी नूं सद्या ते अपनी मोहर जिहड़ी दसवें पातशाह हुक्मनामिआं ते लांदे सन उहदे कोलों मंगवा के दफ्तर विच्चों फकीर नूं कहण लगे आ देखो जरा इहते लिखिआ की है फकीर पढ़न लगा मोहर दे अखर पुठे सन कहिंदा जी पढ़े नहीं जांदे मोहर दे अखर पुठे हन सब नूं पता है कि मोहरां दे स्टैंप दे अखर पुठे हुंदे नहीं पढ़े जांदे महाराज औखे हैं नहीं पढ़े जांदे महाराज कहिंदे सिद्धे कर दिंदे आ स्याही ला के कागज ते लाता कहिंदे हुण पढ़ो झट पढ़ ले महाराज कहिंदे हुण सिद्धे हो गए कहिंदा हां जी महाराज कहिंदे इसे तरह जीव दे मत्थे ते जे माड़े कर्म लिखे हुंदे ने तां गुरु महाराज ਕੋਲ ਆ ਕੇ ਜਦੋਂ ਆਪਣਾ ਮੱਥਾ ਝੁਕਾਉਂਦਾ ਹੈ, ਗੁਰੂ ਦੇ ਚਰਨਾਂ ਨੂੰ ਆਪਣਾ ਮੱਥਾ ਲਾਉਂਦਾ ਹੈ, ਉਹਦੇ ਮੱਥੇ ਦੇ ਲੇਖ ਪੁੱਠੇ ਸਿੱਧੇ ਹੋ ਜਾਂਦੇ ਨੇ। ਸਾਧ ਸੰਗਤ ਦੇ ਚਰਨਾਂ ਦੀ ਧੂੜੀ ਚ ਸ਼ਕਤੀ ਹੈ। ਜਿਹੜੇ ਗੁਰੂ ਚਰਨਾਂ ਦੀ ਧੂੜੀ ਮੱਥੇ ਲਾਣਗੇ, ਪੁੱਠੇ ਲੇਖ ਸਿੱਧੇ ਹੋ ਜਾਣਗੇ। ਧੰਨ ਧੰਨ ਭਾਗ ਸੰਤ ਜਨਾ ਜੋ ਹਰਨਾਮਾ ਹਰ ਜਸ ਕਹਿਤੇ ਆ। ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਆ। ਭਗਤਾਂ ਸੰਤਾਂ ਦੇ ਸਭ ਦੇ ਭਾਗ ਵੱਡੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਦੇ ਆ। ਮਹਾਰਾਜ ਨੂੰ ਆਪ ਨੇ ਨਮਸਕਾਰ ਕੀਤੀ। ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਰਹੇ ਹੋ। ਪਰਮੇਸ਼ਰ ਸਰੂਪ ਅਪਾਰ ਬ੍ਰਹਮ ਅਵਤਾਰ ਜਗਤ ਨੂੰ ਤਾਰਦੇ ਹੋਏ ਐਸੇ ਦੇਸ਼ ਵਿੱਚ ਪਹੁੰਚੇ ਜਿੱਥੇ ਦੇਵਲੂਤ ਜੰਗਲ ਦਾ ਰਾਜਾ, ਰਾਕਸ਼ਾਂ ਦਾ ਰਾਜਾ, ਜਿਹੜਾ ਬੰਦੇ ਦਾ ਮਾਸ ਖਾ ਕੇ ਖੁਸ਼ ਹੁੰਦਾ ਸੀ, ਸਤਿਗੁਰਾਂ ਨੂੰ ਪਹਾੜ ਦੀ ਤਰਾਈ ਚ ਬੈਠਾ ਵੇਖ ਕੇ ਬੜਾ ਖੁਸ਼ ਹੋਇਆ ਤੇ ਰਾਕਸ਼ਾਂ ਨੂੰ ਭੇਜਿਆ, ਪਰ ਉਹ ਅੰਨੇ ਹੋ ਗਏ। ਦੁਬਾਰਾ ਭੇਜਿਆ, ਫਿਰ ਅੰਨੇ ਹੋ ਗਏ। ਆਪ ਆਇਆ, ਫਿਰ ਅੰਨੇ ਹੋ ਗਏ। ਵਜ਼ੀਰ ਸਿਆਣਾ ਸੀ, ਸੋਝੀਵਾਨ ਸੀ। ਉਸਨੇ ਆਖਿਆ, ਰਾਜਾ ਜੀ, ਜਿਨ੍ਹਾਂ ਨੂੰ ਆਪਾਂ ਖਾਣ ਜਾਂਦੇ ਹਾਂ, ਇਹ ਖਾਣ ਜੋਗੇ ਨਹੀਂ ਹਨ। ਇਹ ਕੋਈ ਕਲਾਵਾਨ ਮਹਾਂਪੁਰਸ਼, ਸੰਤ, ਰੱਬ ਦੇ ਪਿਆਰੇ, ਸ਼ਕਤੀ ਵਾਲੇ ਪੁਰਸ਼ ਹਨ। ਇਹਨਾਂ ਦੀ ਤੇ ਸ਼ਰਨ ਪੈਣਾ ਚਾਹੀਦਾ। ਅੱਗੋਂ ਰਾਜਾ ਕਹਿਣ ਲੱਗਾ, ਨਹੀਂ, ਬੰਦਾ ਮੇਰੀ ਖੁਰਾਕ ਹੈ, ਘੋੜਾ ਘਾਹ ਨਾਲ ਦੋਸਤੀ ਨਹੀਂ ਕਰ ਸਕਦਾ। ਜੇ ਘੋੜਾ ਘਾਹ ਨਾਲ ਦੋਸਤੀ ਕਰੇਗਾ, ਭੁੱਖਾ ਮਰੇਗਾ। ਮੈਂ ਜੇ ਛੱਡ ਦਿਆਂ ਇਹਨਾਂ ਨੂੰ, ਤੇ ਮੈਂ ਕੀ ਖਾਵਾਂ। ਉਹਦੇ ਬਚਨ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਭਾਈ ਬਾਲਾ ਜੀ ਨੇ ਜੋ ਸੁਣਾਏ ਸੀ ਗੁਰੂ ਅੰਗਦ ਦੇਵ ਜੀ ਨੂੰ, ਉਹਦਾ ਅਨੁਵਾਦ ਭਾਈ ਸੰਤੋਖ ਸਿੰਘ ਜੀ ਕਵੀ ਕਰ ਰਹੇ ਨੇ ਬੜੇ ਸੋਹਣੇ ਢੰਗ ਨਾਲ। ਪਿਆਰ ਨਾਲ ਸੁਣੋ, ਗੁਰੂ ਕੀ ਸੰਗਤ ਪਿਆਰ ਸਹਿਤ ਰਸਨਾ ਨੂੰ ਪਵਿੱਤਰ ਕਰੀਏ। ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਜੀਓ, ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਦੇਵਲੂਤ ਸੁਣ ਕਰਕੇ ਮਾਨਕ ਭੋਜਨ ਮੋਰ।
ਆਪਣੇ ਵਜ਼ੀਰ ਦੀ ਸਮਤ ਸੁਣ ਕੇ ਦੇਵਲੂਤ ਨੂੰ ਸਮਝ ਨਹੀਂ ਆਈ। ਅੱਗੋਂ ਕਹਿਣ ਲੱਗਾ ਵੀ ਮੈਂ ਤੇਰੀ ਗੱਲ ਨਹੀਂ ਮੰਨ ਸਕਦਾ। ਮੈਂ ਮਾਨਸ ਖਾਣਾ ਆਦਮੀ ਜਾਂ ਮੈਂ ਮਾਨਸ ਖਾਣਾ ਰਾਕਸ਼ਸ ਹਾਂ? ਬੰਦਾ ਤਾਂ ਮੇਰੀ ਖੁਰਾਕ ਹੈ। ਮੈਂ ਪਤਾ ਨਹੀਂ ਕਿੰਨੇ ਕੁ ਬੰਦੇ ਖਾਧੇ ਹੈ। ਜਿਹੜਾ ਬੰਦੇ ਦੇ ਮਾਸ ਵਿੱਚ ਸਵਾਦ ਹੈ, ਉਹ ਦੂਸਰੇ ਜਾਨਵਰਾਂ ਚੋਂ ਨਹੀਂ ਆਉਂਦਾ। ਮਨੁੱਖ ਮੇਰਾ ਭੋਜਨ ਹੈ ਤੇ ਮੈਂ ਮਨੁੱਖ ਦਾ ਹੀ ਭੋਜਨ ਖਾਂਦਾ ਹਾਂ।
ਗਹੋ ਨ ਤਿਨ ਕੀ ਸ਼ਰਨੋ ਮਾਨੋ ਬਚਨ ਨ ਤੋਰ।
ਹੇ ਵਜ਼ੀਰ, ਤੇਰੀ ਗੱਲ ਮੈਂ ਨਹੀਂ ਮੰਨ ਸਕਦਾ। ਮੈਂ ਉਹਨਾਂ ਦੀ ਸ਼ਰਨ ਚ ਨਹੀਂ ਪੈ ਸਕਦਾ, ਕਿਉਂਕਿ ਉਹ ਤੇ ਮੇਰੀ ਖੁਰਾਕ ਨੇ ਤੇ ਆਪਣੀ ਖੁਰਾਕ ਛੱਡ ਕੇ ਉਹਨੂੰ ਮੱਥਾ ਟੇਕੀ ਜਾਣਾ, ਖਾਣਾ ਨਹੀਂ, ਇਹਦਾ ਮੂਰਖ ਪੁਣਾ ਹੈ। ਘੋੜਾ ਘਾਹ ਹੀ ਖਾਏਗਾ, ਦੋਸਤੀ ਨਹੀਂ ਕਰੇਗਾ, ਤੇ ਸ਼ੇਰ ਮਾਸ ਖਾਏਗਾ, ਉਹ ਦੋਸਤੀ ਨਹੀਂ ਕਰੇਗਾ। ਮੈਂ ਰਾਕਸ਼ਸ ਹਾਂ? ਕੋਈ ਮੇਰੀ ਖੁਰਾਕ ਖੀਰ ਖੰਡ ਕੜਾਹ ਦੀ ਨਹੀਂ ਹੈ। ਮੇਰੀ ਖੁਰਾਕ ਬੰਦੇ ਦਾ ਮਾਸ ਤੇ ਮੈਂ ਉਹੀ ਖਾਣਾ ਹੈ, ਤੇਰਾ ਬਚਨ ਨਹੀਂ ਮੰਨਣਾ।
ਚੌਪਈ ਕੈਸੇ ਹੈ ਦੇਖੋ ਮੈਂ ਜਾਏ, ਯੋ ਕਹਿ ਆਪ ਚਲਾ ਪੁਨਰਾਏ।
ਕਹਿੰਦਾ ਚੱਲ ਦੇਖਦੇ ਹਾਂ ਕੌਣ ਹੈ, ਦੇਖਦੇ ਹਾਂ ਕੈਸੇ ਹੈ, ਕਿਹੋ ਜਿਹੇ ਨੇ। ਕਹਿੰਦੇ ਬੜੇ ਸ਼ਕਤੀ ਵਾਲੇ ਨੇ, ਬੜੇ ਕਰਾਮਾਤੀ ਨੇ, ਮੈਂ ਵੀ ਤਾਂ ਦੇਖਾਂ। ਤੁਸੀਂ ਸਾਰੇ ਮੁੜ ਮੁੜ ਕੇ ਆਈ ਜਾਂਦੇ ਹੋ, ਤੁਹਾਨੂੰ ਡਰ ਲੱਗਦਾ? ਮੈਨੂੰ ਤਾਂ ਨਹੀਂ ਕੋਈ ਡਰ ਲੱਗਦਾ, ਚੱਲ ਕੇ ਮੈਂ ਦੇਖਦਾ ਹਾਂ।
ਸਭ ਰਾਖਸ਼ ਜਾਂ ਕੇ ਸੰਗਾ ਜਨ ਗਿਰ ਆਵਤ ਮੇਚਕ ਅੰਗਾ।
ਕਾਲੇ ਕਾਲੇ ਸ਼ਾਹ, ਕਾਲੇ ਵੱਡੇ ਵੱਡੇ ਕੱਦਾਂ ਵਾਲੇ ਰਾਖਸ਼, ਦੇਵਲੂਤ ਦੇ ਨਾਲ ਤੁਰੇ ਆਉਂਦੇ ਇੰਜ ਲੱਗਦਾ ਜਿਵੇਂ ਕਾਲੇ ਪਹਾੜ ਤੁਰੇ ਆਉਂਦੇ ਹੋਣ।
ਚੱਲ ਕਰ ਆਏ ਜਬੈ ਸਮੀਪਾ, ਅੰਧੇ ਪਏ ਸਹਿਤੇ ਅਵਨੀਪਾ।
ਜਦੋਂ ਤੁਰਦੇ ਤੁਰਦੇ ਚਲਦੇ ਚਲਦੇ ਮਹਾਰਾਜ ਦੇ ਨੇੜੇ ਆ ਗਏ, ਰਾਜਾ ਵੀ ਅੰਨਾ ਹੋ ਗਿਆ ਤੇ ਰਾਕਸ਼ ਵੀ ਅੰਨੇ ਹੋ, ਦਿਸਦਾ ਹੀ ਕੁਝ ਨਹੀਂ, ਅੱਖਾਂ ਕੰਮ ਨਹੀਂ ਕਰਦੀਆਂ, ਸਾਹਮਣੇ ਹਨੇਰਾ ਛਾ ਗਿਆ।
ਇੱਕ ਮੰਤਰੀ ਕੋ ਦੇਤ ਦਿਖਾਈ, ਹੋਰ ਫਿਰੈ ਭੂਲੇ ਤੇ ਥਾਈ।
ਕੋਈ ਇੱਧਰ ਪਹਾੜ ਦੇ ਪੱਥਰ ਨਾਲ ਟੱਕਰ ਖਾ ਕੇ ਡਿੱਗ ਰਿਹਾ ਤੇ ਕੋਈ ਇੱਧਰ, ਕੋਈ ਉਹ ਜਾ ਰਿਹਾ, ਕੋਈ ਪਿਛਾਂ ਨੂੰ ਮੁੜੀ ਜਾਂਦਾ, ਅੰਨਿਆਂ ਦੀ ਤਰ੍ਹਾਂ ਹੱਥ ਪੈਰ ਮਾਰਨ ਲੱਗ। ਇੱਕ ਮੰਤਰੀ ਨੂੰ ਦਿਸਦਾ, ਕਿਉਂਕਿ ਸਾਧ ਸੰਗਤ ਜੀ ਇਹ ਗਿਆਨ ਦੀਆਂ ਗੱਲਾਂ ਨੇ, ਸ਼ਰਧਾ ਵਾਲੇ ਕੋਲ ਅੱਖਾਂ ਹੁੰਦੀਆਂ ਨੇ, ਨਾਸਤਕ ਅੰਨਾ ਹੁੰਦਾ, ਸ਼ਰਧਾਵਾਨ ਨੂੰ ਦਿਸਦਾ, ਨਾਸਤਕ ਨੂੰ ਨਹੀਂ ਦਿਸਦਾ। ਜਿਹੜਾ ਮਹਾਰਾਜ ਤੇ ਭਰੋਸਾ ਰੱਖੇਗਾ ਉਹਦੀਆਂ ਅੱਖਾਂ ਅੰਦਰਲੀਆਂ ਵੀ ਖੁੱਲ ਜਾਣਗੀਆਂ, ਤੇ ਜਿਹੜਾ ਮਹਾਰਾਜ ਤੇ ਨਿਸ਼ਚਾ ਨਹੀਂ ਰੱਖੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਰਮੇਸ਼ਰ ਰੂਪ ਕਰਕੇ ਨਹੀਂ ਪੂਜੇਗਾ, ਗੁਰਬਾਣੀ ਨੂੰ ਗੁਰੂ ਨਹੀਂ ਮੰਨੇਗਾ, ਸਾਕਸ਼ਾਤ ਪਰਮੇਸ਼ਰ ਦਾ ਰੂਪ ਗੁਰੂ ਗ੍ਰੰਥ ਸਾਹਿਬ ਹੈ, ਪਰ ਜੇ ਕੋਈ ਸ਼ੰਕਾ ਕਰੇ ਉਹ ਅੰਨਾ ਹੋ ਜਾਏਗਾ, ਉਹਨੂੰ ਦਿਸਣਾ ਹੀ ਨਹੀਂ। ਆ ਬਹੁਤੀ ਦੁਨੀਆ ਅੱਜ ਅੰਨੀ ਹੋਈ ਫਿਰਦੀ, ਭਟਕ ਰਹੀ ਹੈ, ਟੱਕਰਾਂ ਖਾ ਰਹੀ ਹੈ, ਦੁਖੀ ਹੋ ਰਹੀ ਹੈ, ਮਹਾਰਾਜ ਦੀ ਸ਼ਰਨ ਨਹੀਂ ਆਉਂਦੇ, ਗੁਰੂ ਗ੍ਰੰਥ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਨਹੀਂ ਸਮਝਦੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਪਤਾ ਹੀ ਨਹੀਂ ਵੀ ਕਿੰਨੀ ਮਹਾਨ ਸ਼ਕਤੀ ਹੈ, ਅੰਨੇ ਹੋਏ ਫਿਰਦੇ। ਜਿਹਨਾਂ ਨੂੰ ਪਤਾ, ਉਹਨਾਂ ਦੀਆਂ ਅੱਖਾਂ ਖੁੱਲੀਆਂ, ਦਿਸਦਾ ਵੀ ਇਹ ਤਾਂ ਰੱਬ ਬੈਠਾ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਲ ਰੰਗ। ਮੰਤਰੀ ਨੂੰ ਦਿਸਦਾ ਸੀ ਕਿਉਂਕਿ ਉਹਦੇ ਅੰਦਰ ਸ਼ਰਧਾ ਰੂਪੀ ਅੱਖਾਂ ਸਨ, ਬਾਕੀ ਸਾਰੇ ਅੰਨੇ ਹੋ ਗਏ।
ਤਬੈ ਸਚਿਵ ਨੇ ਗਿਰਾ ਉਚਾਰੀ, ਕਿਆ ਪੂਪਤ ਸੁਧ ਐ ਤੁਮਾਰੀ।
ਮੰਤਰੀ ਬੋਲਿਆ, ਰਾਜਾ ਜੀ ਕੀ ਹਾਲ ਹੈ, ਕੀ ਗੱਲ, ਤੁਸੀਂ ਕੀ, ਤੁਹਾਨੂੰ ਕੀ ਹੋ ਰਿਹਾ, ਤੁਹਾਡੀ ਸੋਝੀ, ਤੁਹਾਡੀ ਅਕਲ, ਤੁਹਾਡਾ ਆਪਣੇ ਆਪ ਨੂੰ ਸੰਭਾਲ ਵੀ ਰਹੇ ਹੋ ਕਿ ਨਹੀਂ, ਹਾਲ ਚਾਲ ਸੁਣਾਓ ਆਪਣਾ, ਤੁਸੀਂ ਏਦਾਂ ਕਿਉਂ ਕਰ ਰਹੇ ਹੋ ਵੀ ਕੋਈ ਇੱਧਰ ਨੂੰ ਡਿੱਗਦਾ ਹੈ ਕਿ ਦੂਜੀ ਨੂੰ ਏਦਾਂ ਫੜਦੇ ਹੋ ਜਿਵੇਂ ਅੰਨੇ ਫੜਦੇ ਆ, ਵੀ ਸਾਰੇ ਅੱਖਾਂ ਦੇ ਹੁੰਦਿਆਂ ਵੀ ਅੰਨੇ ਹੋ ਗਏ ਹੋਏ, ਕੀ ਹਾਲ ਹੈ ਤੁਹਾਡਾ।
ਸੂਤੇ ਚਲਤ ਨਾ ਜਾਵੋ ਭੂਲੇ, ਅਜੋ ਵੀ ਹੋ ਮੋਏ ਅਨਕੂਲੇ।
ਸਿੱਧੇ ਚੱਲੋ, ਭੁੱਲੋ ਨਾ, ਅਜੇ ਵੀ ਮੇਰੀ ਗੱਲ ਮੰਨ ਲਓ, ਰਾਹ ਤਾਂ ਸਿੱਧਾ ਪਰ ਬੰਦਾ ਭੁੱਲਿਆ ਹੋਇਆ। ਆਖੋ ਸਤਨਾਮ। ਕਿਸੇ ਸਤਪੁਰਸ਼ ਦੀ, ਕਿਸੇ ਚੰਗੇ ਬੰਦੇ ਦੀ, ਕਿਸੇ ਬੰਦਗੀ ਵਾਲੇ ਦੀ ਗੱਲ ਮੰਨ ਲਈਏ ਤੇ ਗੱਲ ਬਣ ਸਕਦੀ ਹੈ, ਪਰ ਅਸੀਂ ਕਹਿੰਦੇ ਮੈਂ ਨਾ ਮਾਨੂੰ, ਉਹਦੀ ਗੱਲ ਭਲਾ ਕਿਉਂ ਮੈਂ ਮੰਨਾਂ, ਭਾਵੇਂ ਉਹ ਚੰਗੀ ਕਹਿ ਰਿਹਾ ਪਰ ਮੈਂ ਉਹਦੀ ਨਹੀਂ ਮੰਨਣੀ। ਇਹ ਇਨਸਾਨ ਦੀ ਢੀਠ ਪੁਣੇ ਦੀ ਆਦਤ ਹੈ, ਹੱਠ ਹੈ, ਵੀ ਸ਼ਰੀਕਾ ਚੰਗੀ ਗੱਲ ਨਹੀਂ ਮੰਨਣੀ। ਦਸਮ ਪਾਤਸ਼ਾਹ ਨੇ ਇੱਕ ਚਰਿੱਤਰ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਮਹਾਰਾਜ ਕਹਿੰਦੇ ਇੱਕ ਜਨਾਨੀ ਹਮੇਸ਼ਾ ਪੁੱਠੀ ਤੁਰਿਆ ਕਰਦੀ ਸੀ, ਘਰ ਵਾਲੇ ਨੇ ਜਿਹੜਾ ਵੀ ਕੰਮ ਕਹਿਣਾ ਉਹਨੇ ਉਲਟਾ ਹੀ ਕਰਨਾ। ਘਰ ਵਾਲਾ ਬੋਲਿਆ, ਐਤਕੀ ਆਪਣੇ ਆਮਦਨ ਘੱਟ ਹੋਈ ਹੈ, ਜ਼ਿਮੀਦਾਰ ਲੋਕ ਸਨ। ਆਹ ਜ਼ਿਲ੍ਹਾ ਫਿਰੋਜ਼ਪੁਰ ਦੀ ਘਟਨਾ ਹੈ, ਫਰੀਦਕੋਟ ਫਿਰੋਜ਼ਪੁਰ ਦੇ ਇਲਾਕੇ ਚ ਇੱਧਰ ਦੀ ਗੱਲ ਹੈ। ਤੇ ਹਰੀਕਾ ਪੱਤਣ ਸੁਣਿਆ ਹੋਏਗਾ ਤੁਸੀਂ, ਜਿੱਥੇ ਦੋ ਦਰਿਆ ਇਕੱਠੇ ਹੁੰਦੇ ਉੱਥੋਂ ਦੀ ਗੱਲ ਹੈ। ਉਹਦੇ ਨੇੜੇ ਉਹਦਾ ਪਿੰਡ ਸੀਗਾ ਤੇ ਉਹ ਕਹਿਣ ਲੱਗਾ ਵੀ ਐਤਕੀ ਫਸਲ ਕੋਈ ਨੀ ਚੰਗੀ ਹੋਈ, ਆਪਾਂ ਸਰਾਧ ਨਹੀਂ ਕਰਨਾ, ਸਰਾਧ ਤੇ ਖਰਚਾ ਹੁੰਦਾ। ਕਹਿੰਦਾ ਆਪਣੇ ਖਾਣ ਜੋਗੇ ਦਾਣੇ ਨੀ ਐਵੇਂ। ਉਹ ਕਹਿੰਦੀ ਨਾ, ਸਰਾਧ ਤੇ ਜ਼ਰੂਰ ਕਰਨਾ। ਕਹਿੰਦਾ ਚੰਗਾ ਫਿਰ ਪੰਜ ਪੰਡਿਤ ਨਹੀਂ ਸੱਦਣੇ, ਇੱਕੋ ਹੀ ਸੱਦ ਲਾਂਗੇ। ਕਹਿੰਦੀ ਨਹੀਂ ਪੰਜ ਤੋਂ ਵੀ ਜ਼ਿਆਦਾ ਹੀ ਸੱਦਣੇ, ਸੱਤ ਹੀ ਸੱਦਣੇ। ਕਹਿੰਦੀ ਕਹਿੰਦਾ ਚੰਗਾ ਫਿਰ ਸਾਦੀ ਰੋਟੀ ਬਣਾ ਲਈ, ਦਾਲ ਫੁਲਕਾ। ਕਹਿੰਦੀ ਨਹੀਂ ਖੀਰ ਵੀ ਬਣਾਉਣੀ ਹੈ ਅਤੇ ਕੜਾਹ ਵੀ ਬਣਾਉਣਾ ਅਤੇ ਪੂੜੀਆਂ ਵੀ ਕੱਢਣੀਆਂ ਨੇ, ਸਬਜ਼ੀਆਂ ਵੀ ਦੋ ਦੋ ਬਣਾਉਣੀਆਂ ਅਤੇ ਦਾਲਾਂ ਵੀ ਦੋ ਦੋ ਬਣਾਉਣੀ। ਉਹਨੇ ਆਖਿਆ ਭਾਣਾ ਮੰਨਣਾ ਪੈਂਦਾ ਸੀ ਉਹਨੂੰ ਵਿਚਾਰੇ ਨੂੰ ਜੋ ਕਹਿੰਦੀ ਸੀ, ਕਿਉਂਕਿ ਉਹਨੇ ਉਲਟਾ ਹੀ ਤੁਰਨਾ ਹੁੰਦਾ ਸੀ। ਕਹਿੰਦੇ ਫਿਰ ਉਹਨੇ ਸਰਾਧ ਵਗੈਰਾ ਕਰ ਲਿਆ। ਸਰਾਧ ਪਿੱਛੋਂ ਪਿੰਡ ਤਾਰਦੇ ਨੇ ਦਰਿਆ ਤੇ ਜਾ ਕੇ, ਪਿੰਨੇ ਬਣਾ ਕੇ ਪਿੰਡੇ ਉਹ ਪਿੱਤਰਾਂ ਦੇ ਨਿਮਿੱਤ ਦਰਿਆ ਵਿੱਚ ਰੋੜਦੇ ਨੇ, ਪਿੰਡ ਤਾਰਨੇ। ਕਹਿੰਦਾ ਆਪਾਂ ਐਤਕੀ ਪਿੰਡ ਤੇ ਤਾਰਨ ਦੀ ਖੇਚਲ ਨਾ ਹੀ ਕਰੀਏ, ਟਾਈਮ ਇੰਨਾ ਖਰਾਬ ਹੋਇਆ। ਕਹਿੰਦੀ ਨਹੀਂ ਪਿੰਡ ਤਾਰਨ ਜ਼ਰੂਰ ਜਾਣਾ। ਗੱਡਾ ਜੋੜ ਲਿਆ ਦੋਵੇਂ ਜੀ, ਪਿੰਡ ਬਣਾ ਕੇ ਉੱਥੇ ਪਹੁੰਚ ਗਏ ਜਿੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ ਹਰੀ ਕੇ ਪੱਤਣ। ਉੱਥੇ ਦੋਵੇਂ ਪਾਸਿਆਂ ਤੋਂ ਪਾਣੀ ਦਾ ਬੜਾ ਜ਼ੋਰ ਪੈਂਦਾ ਸੀ, ਹੁਣ ਤਾਂ ਉੱਥੇ ਡੈਮ ਬਣ ਗਿਆ ਨਾ। ਪਹਿਲਾਂ ਦਰਿਆ ਸਿੱਧੇ ਚੱਲਦੇ ਸੀ, 12 ਮਹੀਨੇ 30 ਦਿਨ ਵੇਗ ਰਹਿੰਦਾ ਸੀ। ਕਹਿੰਦੇ ਦਰਿਆ ਚੱਲ ਰਿਹਾ ਸੀ, ਉਹ ਘਰ ਵਾਲਾ ਕਹਿਣ ਲੱਗਾ ਵੀ ਇੰਜ ਕਰ ਲਿਆ ਮੈਂ ਪਿੰਡ ਤਾਰ ਦੇਣਾ। ਕਹਿੰਦੀ ਨਹੀਂ ਤੂੰ ਨਹੀਂ ਤਾਰਨੇ, ਮੈਂ ਹੀ ਤਾਰਾਂਗੀ। ਕਹਿੰਦੇ ਚੰਗਾ ਫਿਰ ਬੇੜੀ ਚ ਬਹਿ ਕੇ ਜਾ ਕੇ ਤਾਰਿਆ। ਕਹਿੰਦੀ ਨਹੀਂ ਬੇੜੀ ਚ ਨਹੀਂ ਬਹਿਣਾ, ਬਲਦ ਦੀ ਪੂਛ ਫੜ ਕੇ ਹੀ ਜਾਵਾਂਗੀ। ਬੈਲ ਕਿਉਂਕਿ ਪਾਣੀ ਚ ਗੋਕਾ ਤਰ ਲੈਂਦਾ ਨਾ, ਉਹ ਗੋਕੇ ਜਾਨਵਰ ਜਿਹੜਾ ਡੁੱਬਦਾ ਨਹੀਂ, ਜਿਹੜਾ ਮੱਝ ਵਗੈਰਾ ਇਹ ਥੱਲੇ ਨੂੰ ਟੁੱਬੀ ਮਾਰ ਜਾਂਦੀ ਹੈ, ਤੇ ਗੋਕਾ ਜਿਹੜਾ ਉਹ ਤਾਰੂ ਉੱਪਰੋਂ ਤਰਦਾ। ਬਲਦ ਕਹਿੰਦੇ ਬੈਲ ਦੀ ਪੂਛ ਫੜਾਂਗੀ, ਬਲਦ ਦੀ ਪੂਛ ਫੜ ਕੇ ਤੁਰ ਪਈ। ਉਹਨੇ ਪਿੱਛੋਂ ਆਵਾਜ਼ ਮਾਰ ਕੇ ਆਖਿਆ ਉਰਾ ਹੀ ਨੇੜੇ ਹੀ ਕਰ, ਤਾਰਦੇ ਹੀ ਅੱਗੇ ਉਹ ਪਾਣੀ ਜ਼ੋਰ ਚ ਹੈ, ਦੋਵੇਂ ਇਕੱਠੇ ਜੋ ਪੈਂਦੇ ਦੋਵੇਂ ਪਾਸਿਓਂ ਬਿਆਸਾ ਤੇ ਸਤਲੁਜ। ਕਹਿੰਦੀ ਨਹੀਂ ਉਹ ਜਿੱਥੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ ਮੈਂ ਤੇ ਉੱਥੇ ਹੀ ਜਾਵਾਂਗੀ। ਉਹ ਲੈ ਕੇ ਬਲਦ ਨੂੰ ਉੱਥੇ ਤੁਰ ਗਈ। ਪਿੱਛੋਂ ਉਹਨੇ ਆਵਾਜ਼ ਮਾਰੀ ਵੀ ਪੂਛ ਪੱਕੀ ਤਰ੍ਹਾਂ ਫੜ ਕੇ ਰੱਖੀ। ਉਹ ਛੱਡ ਦਿੱਤੀ ਪੂਛ, ਉਹ ਰੁੜ ਗਈ। ਮਹਾਰਾਜ ਦਸਵੇਂ ਪਾਤਸ਼ਾਹ ਨੇ ਕਥਾ ਆਪਣੀ ਬਾਣੀ ਚ ਲਿਖੀ ਹੈ ਚਰਿੱਤਰਾਂ ਵਿੱਚ। ਕਹਿੰਦੇ ਰੁੜ ਗਈ ਨਾ ਤੇ ਜੱਟ ਉਧਰੋਂ ਜਿਧਰੋਂ ਪਾਣੀ ਆ ਰਿਹਾ ਸੀ ਉਧਰ ਨੂੰ ਰੌਲਾ ਪਾਉਂਦਾ ਜਾਵੇ। ਕਹਿੰਦਾ ਮੇਰੀ ਜਨਾਨੀ ਰੁੜ ਗਈ ਹੋਏ, ਮੇਰੀ ਜਨਾਨੀ ਰੁੜ ਗਈ। ਲੋਕ ਕਹਿੰਦੇ ਰੁੜੀ ਹੋਏਗੀ ਤੇ ਪਰਾਂ ਨੂੰ ਗਈ ਹੋਣੀ ਜਿੱਧਰ ਪਾਣੀ ਗਿਆ, ਉਹ ਤਾਂ ਨਹੀਂ ਜਾਣਾ। ਕਹਿੰਦਾ ਨਹੀਂ ਉਹ ਜਾਂਦੀ ਦੂਜੇ ਪਾਸੇ ਨੂੰ ਸੀ। ਤੋ ਇਸ ਤਰ੍ਹਾਂ ਦੇ ਲੋਕ ਹੁੰਦੇ ਸਾਡੇ ਵਰਗੇ, ਉਲਟਾ ਹੀ ਤੁਰਦੇ ਹੈ। ਕੋਈ ਗੱਲ ਕਿਸੇ ਚੰਗੇ ਮਹਾਤਮਾ ਦੀ, ਸਾਧੂ ਦੀ ਸਿੱਖਿਆ ਉਹਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ, ਭਟਕਦੇ ਰਹਿੰਦੇ ਸਾਰੀ ਜ਼ਿੰਦਗੀ। ਮੰਤਰੀ ਕਹਿਣ ਲੱਗਾ ਕਿਉਂ ਐਵੇਂ ਜਿੱਦ ਕਰਦੇ ਹੋ, ਰਾਜਾ ਜੀ ਛੱਡੋ, ਮੇਰੀ ਗੱਲ ਮੰਨੋ, ਅੱਖਾਂ ਖੁੱਲ ਜਾਣਗੀਆਂ। ਸ਼ਰਧਾ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਨੇ, ਵਿਸ਼ਵਾਸ ਕਰਨਾ ਪੈਣਾ। ਜਿਨ੍ਹਾਂ ਦੇ ਕੋਲ ਚੱਲੇ ਉਹ ਬੰਦੇ ਨਹੀਂ ਹਨ, ਉਹ ਭਗਵਾਨ ਦਾ ਰੂਪ ਹਨ, ਉਹਨਾਂ ਦੀ ਸ਼ਰਨ ਪੈ ਜਾਓ। ਹਾਂਜੀ,
ਪੈ ਕਰ ਡਰ ਪਿਓ ਰਾਖਸ਼ ਰਾਜਾ, ਬੋਲਿਓ ਬਚਨ ਧਰੇ ਬੋਲਾ ਜਾ।
ਬਸ ਫਿਰ ਪੈ ਆ ਗਿਆ, ਕਿਉਂਕਿ ਇਨਸਾਨ ਜਿਹੜਾ ਨਾ ਚਮਤਕਾਰ ਨੂੰ ਨਮਸਕਾਰ ਕਰਦਾ। ਮੱਛੀ ਹਮੇਸ਼ਾ ਪੱਥਰ ਚੱਟ ਕੇ ਪਿੱਛੇ ਮੁੜਦੀ ਹੈ, ਨਹੀਂ ਤਾਂ ਇਹ ਇਨਸਾਨ ਕਿੱਥੇ ਸਮਝਣ ਵਾਲਾ। ਖਾਸ ਕਰਕੇ ਜਿਹਦੀ ਬਿਰਤੀ ਰਾਕਸ਼ਾਂ ਵਾਲੀ ਹੋਵੇ, ਬੰਦਾ ਹੀ ਰਾਕਸ਼ ਹੁੰਦਾ, ਬੰਦਾ ਹੀ ਦੇਵਤਾ ਹੁੰਦਾ। ਦਸਵੇਂ ਪਾਤਸ਼ਾਹ ਨੇ ਲਿਖਿਆ ਸਾਧ ਕਰਮ ਜੇ ਪੁਰਖ ਕਮਾਈ, ਨਾਮ ਦੇਵਤਾ ਜਗਤ ਕਹਾਈ। ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਾਂਕੋ ਜਗਤਾ ਰਹੀ। ਚੰਗੇ ਕੰਮ ਕਰੇ ਤੇ ਦੇਵਤਾ, ਮਾੜੇ ਕੰਮ ਕਰੇ ਤੇ ਰਾਕਸ਼। ਤੋ ਜਿਹਨਾਂ ਦੀ ਰਾਕਸ਼ ਬਿਰਤੀ ਹੁੰਦੀ ਹੈ ਉਹ ਉਦੋਂ ਹੀ ਬਾਜ ਆਉਂਦੇ ਜਦੋਂ ਸਿਰ ਚ ਛਿੱਤਰ ਪੈਂਦੇ ਆ। ਬਿਨਾਂ ਛਿੱਤਰਾਂ ਦੇ ਉਹਨਾਂ ਨੂੰ ਨਹੀਂ ਅਕਲ ਆਉਂਦੀ। ਜਦੋਂ ਐਨ ਵੇਖ ਲਿਆ ਨਾ ਚਮਤਕਾਰ, ਅੰਨੇ ਹੋ ਕੇ ਫਿਰ ਡਰਿਆ ਰਾਜਾ, ਭੈ ਕਰਕੇ ਬੋਲਿਆ,
ਹੇ ਮੰਤਰੀ ਜੈਸਾ ਤੂੰ ਕਹੇ ਤੈਸੋਈ ਪੂਰਨ ਇਹ।
ਕਹਿਣ ਲੱਗਾ ਮੰਤਰੀ ਜੀ ਜਿਵੇਂ ਤੂੰ ਕਹਿੰਦਾ ਨਾ, ਵਾਕਿਆ ਇਹ ਸੰਤ ਉਦਾਂ ਦਾ ਹੀ ਹੈ, ਹੁਣ ਸਮਝ ਆਏ। ਪਹਿਲਾਂ ਦੇਖੋ ਕਿੰਨੀ ਵਾਰੀ ਜ਼ੋਰ ਲਾਇਆ, ਪੂਰਾ ਸਿਖਰ ਤੇ ਪਹੁੰਚਿਆ, ਆਪ ਆਇਆ ਵੀ ਮੈਂ ਖਾ ਕੇ ਆਵਾਂਗਾ, ਪਰ ਜਦੋਂ ਸਾਰਾ ਮਹਾਰਾਜ ਦਾ ਜਾਹੋ ਜਲਾਲ ਤੱਕ ਲਿਆ, ਫਿਰ ਕਹਿੰਦਾ ਵੀ ਵਾਕਈ ਇਹ ਸੰਤ ਪੂਰੇ ਹਨ।
ਦੋਏਰਾ ਅਬ ਮੁਝ ਦਰਸ਼ਨ ਦੇਂਜੇ ਚਰਨ ਸ਼ਰਨ ਹੋ ਜਾਓ।
ਕਹਿਣ ਲੱਗਾ ਜੇ ਹੁਣ ਮੈਨੂੰ ਇਹ ਕਿਰਪਾ ਕਰ ਦੇਣ, ਮੈਨੂੰ ਦਰਸ਼ਨ ਦੇ ਦੇਣ, ਤਾਂ ਮੈਂ ਇਹਨਾਂ ਦੇ ਪੈਰ ਫੜ ਲਾਂਗਾ। ਹੁਣ ਕਹਿੰਦਾ, ਪਹਿਲਾਂ ਕਹਿੰਦਾ ਸੀ ਖਾਵਾਂਗਾ, ਹੁਣ ਕਹਿੰਦਾ ਜੇ ਅੱਖਾਂ ਖੁੱਲ ਗਈਆਂ ਨਾ, ਜੇ ਇਹਨਾਂ ਦੀ ਕਿਰਪਾ ਹੋ ਗਈ, ਜੇ ਦਰਸ਼ਨ ਹੋ ਗਏ, ਤੇ ਪੈਰ ਫੜਾਂਗਾ, ਚਰਨਾਂ ਦੇ ਸਿਰ ਧਰ ਕੇ ਮੱਥਾ ਟੇਕਾਂਗਾ।
ਦਰਸ਼ਨ ਦਾ ਸੇਵਾ ਕਰੋ ਸਦਾ ਜਪੋ ਤਿੰਨ ਨਾਓ।
ਸ਼ਰਧਾ ਨਾਲ ਮੈਂ ਇਹਨਾਂ ਦੀ ਸੇਵਾ ਕਰਾਂਗਾ, ਸਦਾ ਇਹਨਾਂ ਦਾ ਨਾਮ ਜਪਾਂਗਾ, ਸਦਾ ਮੈਂ ਸਿਮਰਨ ਕਰਾਂਗਾ।
ਕਿਉਂ ਪਈ ਦੀਨ ਪਇਓ ਨ੍ਰਿਪ ਸਚਿਵ ਵਿਚਾਰਾ, ਸ਼ੁੱਧ ਆਤਮੈ ਜਬੈ ਨਿਆਰਾ।
ਜਦੋਂ ਮੰਤਰੀ ਨੇ ਵੇਖਿਆ ਵੀ ਰਾਜਾ ਹੁਣ ਝੁਕ ਗਿਆ, ਰਾਜੇ ਦੀ ਆਕੜ ਟੁੱਟ ਗਈ ਹੈ, ਹੰਕਾਰ ਮਿਟ ਗਿਆ, ਦੀਨ ਮਨਾ ਹੋ ਗਿਆ, ਵਿਚਾਰ ਕਰਕੇ ਸ਼ੁੱਧ ਅੰਤਸ਼ਕਰਨ ਦੇ ਨਾਲ,
ਤਬ ਗਮਨਿਓ ਸ਼੍ਰੀ ਗੁਰੂ ਅਗਾਰੀ ਬੰਦ ਹੱਥ ਦੁਆ ਬਿਨੈ ਉਚਾਰੀ।
ਰਾਜੇ ਦੀ ਆਤਮਾ ਸ਼ੁੱਧ ਹੋ ਗਈ ਹੈ ਇਹ ਵਿਚਾਰ ਕਰਕੇ ਮੰਤਰੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਗਿਆ।
ਪੂਰਨ ਪੁਰਖ ਸਦਾ ਅਬਨਾਸ਼ੀ ਗਤਦਾਇਕ ਕਾਟਤ ਜਮ ਫਾਸੇ।
ਹੇ ਸ੍ਰੀ ਗੁਰੂ ਮਹਾਰਾਜ ਜੀ, ਤੁਸੀਂ ਮੁਕਤੀ ਦੇ ਦਾਤੇ ਹੋ, ਸੁੱਖਾਂ ਦੇ ਦਾਤੇ ਹੋ, ਗਤਦਾਇਕ ਹੋ, ਔਰ ਜਮਾਂ ਦੀ ਫਾਸੀ ਕੱਟਣ ਵਾਲੇ ਹੋ। ਜਿਹੜਾ ਤੁਹਾਡੀ ਸ਼ਰਨ ਆ ਜਾਵੇ ਉਹਨੂੰ ਬਖਸ਼ਣ ਵਾਲੇ ਵੀ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਮਹਾਰਾਜ ਤੁਸੀਂ ਮੁਕਤੀ ਦੇ ਦਾਤੇ ਹੋ, ਬੰਧਨ ਕੱਟਣ ਵਾਲੇ ਹੋ।
ਸੰਤ ਰੂਪ ਸਭ ਕੇ ਸੁਖਦਾਈ ਅਬ ਪ੍ਰਤੀਤ ਤੁਮਾਰੀ ਆਈ।
ਮਹਾਰਾਜ ਤੁਸੀਂ ਸੰਤ ਰੂਪ ਹੋ, ਸਭ ਨੂੰ ਸੁਖ ਦੇਣ ਵਾਲੇ ਹੋ, ਔਰ ਪਹਿਲਾਂ ਸਾਡੇ ਰਾਜੇ ਨੂੰ ਭਰੋਸਾ ਨਹੀਂ ਸੀ ਇਸ ਗੱਲ ਦੇ ਉੱਤੇ, ਪਰ ਹੁਣ ਇਹਨਾਂ ਸਾਰਿਆਂ ਦੀਆਂ ਅੱਖਾਂ ਖੁੱਲ ਗਈਆਂ, ਇਹਨਾਂ ਨੂੰ ਸਮਝ ਆ ਗਈ ਕਿ ਤੁਸੀਂ ਦੁੱਖਾਂ ਨੂੰ ਦੂਰ ਕਰਨ ਵਾਲੇ ਤੇ ਸੁੱਖਾਂ ਦੇ ਦਾਤੇ ਹੋ।
ਇਨ ਪਰ ਮੇਰ ਦ੍ਰਿਸ਼ਟ ਨਿਜ ਕੀਜੈ ਪ੍ਰਗਟ ਭੂਪ ਕੋ ਦਰਸ਼ਨ ਦੀਜੈ।
ਇਹਨਾਂ ਨੂੰ ਭਰੋਸਾ ਹੋ ਗਿਆ, ਇਸ ਕਰਕੇ ਹੁਣ ਇਹਨਾਂ ਨੂੰ ਆਪਣੇ ਪ੍ਰਗਟ ਰੂਪ ਵਿਚ ਦਰਸ਼ਨ ਦਿਓ। ਆਪ ਦੇ ਦਰਸ਼ਨ ਕਰਕੇ ਜੀਵ ਦੇ ਜਨਮ ਮਰਨ ਦੇ ਚੱਕਰ ਕੱਟੇ ਜਾਂਦੇ ਹਨ, ਮਿਹਰ ਕਰੋ, ਬਖਸ਼ਿਸ਼ ਕਰੋ ਸਤਿਗੁਰੂ ਜੀ।
ਸੁਣੀ ਅਕਪਟ ਸਚਿਵ ਕੀ ਬਾਨੀ ਬਿਨੈ ਦੇਖ ਬੋਲੇ ਗੁਣ ਖਾਨੀ।
ਜਦੋਂ ਮੰਤਰੀ ਦੀ ਗੱਲ ਸੁਣੀ, ਮੰਤਰੀ ਦੀ ਗੱਲ ਵਿਚ ਨਿਸ਼ਕਪਟਤਾ ਸੀ। ਸਾਧ ਸੰਗਤ ਜੀ, ਸਾਧੂ ਕੋਲ ਕਦੇ ਵੀ ਗੱਲ ਕਰਨੀ ਹੈ, ਕਪਟ ਤੋਂ ਰਹਿਤ ਹੋ ਕੇ ਸਰਲ ਹਿਰਦੇ ਨਾਲ ਕਰੋ, ਜਿੰਨੀ ਕੁ ਲੋੜ ਹੈ ਓਨੀ ਗੱਲ ਕਰੋ, ਸਾਧੂ ਦਿਆਲੂ ਹੁੰਦਾ। ਮੰਤਰੀ ਨੇ ਜੋ ਕੁਝ ਕਿਹਾ ਨਿਸ਼ਕਪਟ ਹੋ ਕੇ ਕਿਹਾ, ਦੀਨ ਮਨਾ ਹੋ ਕੇ ਕਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੀ ਗੱਲ ਸੁਣ ਕੇ ਕਿਰਪਾ ਦੇ ਘਰ ਵਿਚ ਆਏ।
ਭੂਪਤ ਲੋਚਨ ਖੋਲੋ ਨੀਕੇ ਦੇਖੋ ਹਮ ਦਿਸ਼ ਐ ਨਜੀਕੇ।
ਕਿਰਪਾ ਦੇ ਘਰ ਚ ਆ ਕੇ ਬੋਲੇ, ਰਾਜਾ ਅੱਖਾਂ ਖੋਲੋ, ਨੇਤਰ ਖੋਲੋ, ਅਸੀਂ ਤੇਰੇ ਕੋਲ ਬੈਠੇ, ਤੇਰੇ ਪਾਸ ਦੇਖ ਤਾਂ ਸਹੀ। ਸਾਧ ਸੰਗਤ ਜੀ, ਪਰਮਾਤਮਾ ਹਰ ਬੰਦੇ ਦੇ ਕੋਲ ਬੈਠਾ ਹੈ, ਕੀੜੀ ਦੇ ਕੋਲ ਵੀ, ਹਾਥੀ ਦੇ ਕੋਲ ਵੀ, ਸਭ ਦੇ ਕੋਲ ਪਰਮਾਤਮਾ ਹੈ, ਪਰ ਸਿਰਫ ਅੱਖਾਂ ਤੇ ਪੜਦਾ ਹੈ। ਅੱਖਾਂ ਖੋਲਣ ਦੀ ਲੋੜ ਹੈ, ਇਹ ਅੱਖਾਂ ਨਹੀਂ ਹੋਰ ਅੱਖਾਂ ਦਿਓ। ਨਾਨਕ ਸੇ ਅੱਖੜੀਆਂ ਬਿਆਨਾ ਜਿਨੀ ਡਿਸੰਦੋ ਮਾਂ ਪਿਰੀ, ਜਿਨ੍ਹਾਂ ਨੇ ਮੇਰਾ ਪ੍ਰਭੂ ਦੇਖਣਾ, ਉਹ ਅੱਖਾਂ ਦੂਸਰੀਆਂ ਨੇ, ਸ਼ਰਧਾ ਦੀਆਂ, ਭਗਤੀ ਦੀਆਂ, ਭਾਵਨਾ ਦੀਆਂ ਅੱਖਾਂ ਖੋਲੋ, ਰਾਜਾ ਅਸੀਂ ਤੇਰੇ ਕੋਲ ਬੈਠੇ ਹਾਂ।
ਸੁਣੀ ਕੰਨ ਮੈਂ ਜਬ ਗੁਰਬਾਨੀ ਖੁੱਲ ਗਏ ਲੋਚਨ ਪਾਤਮ ਹਾਨੀ।
ਗੁਰੂ ਕੀ ਬਾਣੀ, ਗੁਰੂ ਦੇ ਬਚਨ ਸ਼ਕਤੀ ਵਾਲੇ ਹੁੰਦੇ ਆ, महापुरशां दी रसना तो कोई भी वाक निकलदा उहदे च शक्ति हुंदी, पावर हुंदी। महाराज साहब दे इन्ने क बचन के असी ते तेरे कोड़ियां तू अखां खोल कहण दी देर सी, राजे दीआं अखां खुल गईआं, भरम भुलेखे मिट गए।
कमल बदन को जावी देखा,
जदों सोहना सुंदर कमल वर्गा मुखड़ा जगत गुरु नानक पातशाह दा सामने वेख्या,
परयो चरण कर प्रेम विशेखा,
मन नूं ठंड पै गई, बिरतियां बदल गईआं, तम गुण दा जिहड़ा बहुता प्रभाव पै चुका है सी कई जन्म जन्मांतरां दा, जिवें सूरज नूं वेख के नेरा एकदम चुक्या जांदा है, उह तम गुण सारा ही निकल गया। परमेश्वर साक्षात गुरु नानक देव जी दे सरूप दे दर्शन करके राजा गदगद हो गया, प्रेम दे विच मत्था टेकदा चरणा ते,
लख कर कला विशाल महीपा, बिने बखानी बैठ समीपा।
श्री गुरु नानक साहब जी की महान कला नूं समझ गया, ए ओ कला है जिहदी सीमा कोई नहीं, जिहदा कोई हद बन्ना कोई, ए अनंत कला है। जदों महाराज पहलां आए संसार दे विच तां उहनां नूं अवतारां नूं महाराज परमेश्वर वल्लों कुछ शक्तियां मिलियां, किसे नूं 14 कला, जैसे भगवान रामचंद्र जी 14 कला सन, फिर महाराज कृष्ण जी अवतार धार के आए 16 कला सन। वो जिन्नी लोड़ सी उन्नी कला महाराज अकाल पुरख के खजाने चो लैके आए। जदों सृष्टि च कलयुग का समा आया तो गुरबाणी च लिखिया भी थोड़ी कला नाल गल नहीं सी बननी, गिणती नाल काम नहीं सी चलना, अनंत कला होए ठाकर चढ़िया, बेअंत शक्ति महाराज लैके आए, बेअंत कला लैके। कोई भी कला जड़ी है वो ऐसी नहीं जड़ी गुरु नानक साहब च ना होवे, सब कला दे मालक सर्व कला समरथ वेखे राजे ने।
करी अवग्या रावर जो, कृपा तार बख्शो तुम सो।
हे गुरु महाराज सचे पातशाह जी, असी भुलण हार हां, तुसी बख्शण हार हो। जेड़ी मेरे तो भुल होई है, गलती हुई है, अवग्या हुई है, मैं आप जी नूं भुल के आप जी दे स्वरूप नूं ना जानदिया होया ऐसी भुल कीती है, खता गुनाह मेरी बख्शो सच्चे पातशाह बख्शो।
चलो नगर मैं करो बसेरा, सब राक्ष दल लक कर चेरा।
हे महाराज सच्चे पातशाह जी, चलो नगर मैं करो बसेरा, ये सारा शहर तुहाडा है, चल के शहर विच चरण पाओ, उत्थे डेरा लाओ, ये जिन्ने राक्षस हैं ये सब तुहाडे सेवक हैं, इन्हां उत्ते मेहर की दृष्टि करके इन्हां नूं समत बख्शो, इन्हां नूं चंगे राह ते पाओ, सोझी ज्ञान बख्शो।
ओए दीन पुरकोले आए, सुंदर मंदिर बीच बसाए।
राक्षसां दा राजा गुरु नानक देव जी नूं निम्रता सहित अपने नाल लै आया ते बड़े सोहणे वधिया मंदर सोहणे महल दे विच बाबा जी दा आसन लवाया, सारियां राणियां समेत राक्षसां दे परिवारां ने जीआं ने मत्था टेकिया,
सेवा करन लगे मन भाए, बार बार बंदे सिर नाए।
सेवा करदे है गुरु महाराज नूं, बार बार मत्था टेकदे, सिर नवा के नमस्कारां करदे है।
दोहेरा श्री गुर चरण खगेश सम जाए शरण तिन कोए।
सात संगत जी गरड़ हुंदा, पंछियां दा राजा भगवान विष्णु महाराज दी सवारी हुंदी, कहिंदे जिहड़े गुरु नानक देव जी दे चरण हन ओ गरड़ दे समान हन।
जग बंधन ऐराज से मुक्तै तिन ते सोए।
पर ओ जिहड़ा गरड़ हुंदा ना ओ सप्पां दा वैरी है, सप्पां नूं खा जांदा। गरड़ दी जाति पंछी ਗਰੜ ਜਾਤੀ ਦੇ ਜਾਂ ਗਰੜ ਦੇ ਅਧੀਨ ਜਿੰਨੇ ਪੰਛੀ ਹਨ, ਬਾਜ, ਇੱਲ, ਕਾਂ, ਇਹਨਾਂ ਸਾਰੇ ਪੰਛੀਆਂ ਤੋਂ ਸੱਪ ਡਰਦਾ ਹੈ। ਖਾਸ ਕਰਕੇ ਮੋਰ ਤੋਂ ਤਾਂ ਇੰਨਾ ਡਰਦਾ, ਕਿਸੇ ਕਵੀ ਨੇ ਲਿਖਿਆ, ਮੋਰ ਪਾਵੇ ਪੈਲ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ। ਉਹ ਜਦੋਂ ਮੋਰ ਪੈਲਾਂ ਪਾਉਂਦੇ ਸੱਪ ਡਰਦੇ ਫਟਾਫਟ ਖੱਡਾਂ 'ਚ ਵੜ ਜਾਂਦੇ, ਨਿਕਲਦੇ ਨਹੀਂ। ਜਿਹੜੇ ਜਗਤ ਦੇ ਬੰਧਨ ਹਨ ਸਾਨੂੰ ਸਾਰਿਆਂ ਨੂੰ ਪਏ ਹੋਏ, ਸਰੀਰ ਦੇ ਬੰਧਨ, ਪਰਿਵਾਰ ਦੇ ਬੰਧਨ, ਮੋਹ ਮਾਇਆ ਦੇ ਬੰਧਨ, ਇੱਕ ਕਿਸਮ ਦੇ ਨਹੀਂ, ਹਜ਼ਾਰਾਂ ਕਿਸਮ, ਲੱਖਾਂ ਕਿਸਮ ਦੇ ਬੰਧਨ, ਇਹ ਸੱਪ ਦੀ ਤਰ੍ਹਾਂ ਸਾਨੂੰ ਰੋਜ਼ ਡੰਗਦੇ ਆ, ਰੋਜ਼ ਪਰੇਸ਼ਾਨ ਕਰਦੇ। ਜਦੋਂ ਗੁਰੂ ਨਾਨਕ ਦੇ ਚਰਨਾਂ ਦਾ ਗਰੜ ਕੋਲ ਆ ਜਾਵੇ ਤੇ ਉਸ ਵੇਲੇ ਇਹ ਬੰਧਨ ਰੂਪੀ ਜਿਹੜੇ ਸੱਪ ਨੇ ਖੁੱਡਾਂ 'ਚ ਵੜ ਜਾਂਦੇ ਨੇ, ਬੰਧਨ ਕੱਟੇ ਜਾ। ਐਸਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਆਸਰਾ ਹੈ ਵੀ ਜਗਤ ਦੇ ਬੰਧਨ ਉਹਨਾਂ ਤੋਂ ਮਹਾਰਾਜ ਛੁਡਾ ਲੈਂਦੇ ਨੇ। ਹਾਂਜੀ,
ਸ੍ਰੀ ਬਾਲਾ ਸੰਦਰਵਾ ਚੋ ਪਈ ਸੁਣੋ ਗੁਰੂ ਅੰਗਦ ਗਤ ਦਾਨੀ, ਕਥਾ ਰਸਾਲ ਵਿਸਾਲ ਸੁਹਾਨੀ।
ਗੁਰਦੁਆਰਾ ਮੱਲ ਅਖਾੜਾ ਸਾਹਿਬ ਖੰਡੂਰ ਸਾਹਿਬ ਦੇ ਵਿੱਚ ਇਹ ਕਥਾ ਹੋ ਰਹੀ ਹੈ। ਗੁਰੂ ਅੰਗਦ ਦੇਵ ਜੀ ਕਥਾ ਸੁਣ ਰਹੇ, ਭਾਈ ਬਾਲਾ ਜੀ ਸੁਣਾ ਰਹੇ ਨੇ। ਭਾਈ ਬਾਲਾ ਜੀ ਕਹਿੰਦੇ, ਅੱਗੇ ਸੁਣੋ ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਪਵਿੱਤਰ ਕਥਾ ਜਿਹੜੀ ਜੀਵ ਆਤਮਾ ਨੂੰ ਰਸ ਦੇ ਕੇ ਮੁਕਤੀ ਦਿੰਦੀ ਹੈ।
ਦੇਵਲੂਤ ਨੇ ਜੇ ਪ੍ਰੇਤ ਬੁਲਾਏ ਤੂਰਨ ਰਾਕਸ਼ ਸਪਤ ਬਿਠਾਏ।
ਕਹਿੰਦੇ ਉਸ ਦੇਵਲੂਤ ਨੇ ਆਪਣੇ ਨੌਕਰ ਸੱਦੇ, ਸਾਰੇ ਸੱਤ ਰਾਕਸ਼ਾਂ ਨੂੰ ਫਟਾਫਟ ਭੇਜਿਆ।
ਤਿੰਨ ਤੇ ਫਲ ਮਧੁਰੇ ਮੰਗਵਾਏ, ਉੱਤਮ ਔਰ ਅਨ ਅਨਵਾਏ।
ਉਹਨਾਂ ਨੂੰ ਆਖਿਆ, ਜਾਓ ਬਾਗ ਵਿੱਚੋਂ ਮਿੱਠੇ ਮਿੱਠੇ ਸੋਹਣੇ ਸੋਹਣੇ ਸਵਾਦਿਸ਼ਟ ਤਾਜ਼ੇ ਫਲ ਤੋੜ ਕੇ ਲਿਆਓ ਔਰ ਵਧੀਆ ਵਧੀਆ ਸਵਾਦਿਸ਼ਟ ਭੋਜਨ ਬਣਾਉਣ ਵਾਸਤੇ ਵਧੀਆ ਸਾਫ ਸੁਥਰਾ ਅੰਨ ਲੈ ਕੇ ਆਓ।
ਕਰਨਾ ਨਿਦ ਕੇ ਧਰੇ ਅਗਾਰੀ, ਹੱਥ ਜੋੜ ਕਰ ਬਿਨੈ ਉਚਾਰੇ।
ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਹੱਥ ਜੋੜ ਕੇ ਦੇਵਲੂਤ ਨੇ ਸਾਰੀ ਸਮੱਗਰੀ ਭੇਟਾ ਕੀਤੀ, ਫਲ ਭੇਟਾ ਕੀਤੇ, ਆਟਾ ਭੇਟਾ ਕੀਤਾ, ਦਾਲਾਂ ਭੇਟਾ ਕੀਤੀਆਂ, ਸਬਜ਼ੀਆਂ ਭੇਟਾ ਕੀਤੀਆਂ, ਸਾਰੀਆਂ ਚੀਜ਼ਾਂ ਲਿਆ ਕੇ ਮਹਾਰਾਜ ਆਪ ਰਸੋਈ ਬਣਾਓ, ਕਿਉਂਕਿ ਉਹਨੂੰ ਇਹ ਪਤਾ ਸੀ ਕਿ ਜਿਹੜੇ ਸੰਤ ਲੋਕ ਹੁੰਦੇ ਨੇ ਇਹ ਕਿਸੇ ਦੇ ਹੱਥ ਦੀ ਬਣੀ ਚੀਜ਼ ਨਹੀਂ ਖਾਂਦੇ। ਆਮ ਸਾਧੂ ਮਹਾਤਮਾ ਪ੍ਰਸ਼ਾਦਾ ਆਪ ਆਪਣੇ ਹੱਥੀਂ ਤਿਆਰ ਕਰਦੇ, ਕਿਉਂ ਦੂਜੇ ਦੀ ਕਿਰਿਆ ਦਾ ਪਤਾ ਨਹੀਂ ਹੁੰਦਾ ਵੀ ਦੂਜੇ ਦੀ ਕਿਰਿਆ ਕਿੱਦਾਂ ਦੀ ਹੈ। ਔਰ ਕਈਆਂ ਨੂੰ ਸੰਤਾਂ ਮਹਾਤਮਾ ਦੀ ਕਿਰਿਆ ਦਾ ਪਤਾ ਨਹੀਂ ਹੁੰਦਾ, ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸੰਤਾਂ ਨੂੰ ਪ੍ਰਸ਼ਾਦਾ ਕਿਵੇਂ ਛਕਾਉਣਾ। ਬਹੁਤੇ ਘਰਾਂ 'ਚ ਮੈਂ ਦੇਖਿਆ ਕਿ ਬੀਬੀਆਂ ਨੰਗੇ ਸਿਰ ਹੀ ਪ੍ਰਸ਼ਾਦਾ ਬਣਾਈ ਜਾਣਗੀਆਂ, ਉਹੀ ਹੱਥ ਜੂਠੇ ਭਾਂਡਿਆਂ ਨੂੰ ਲਾਈ ਜਾਣਗੀਆਂ, ਉਹੀ ਤਵੇ 'ਤੇ ਪ੍ਰਸ਼ਾਦਾ ਪਾਈ ਜਾਣਗੀਆਂ। ਅਤੇ ਜਿਹੜੇ ਸਾਧੂ ਸੰਤ ਮਹਾਤਮਾ ਨੂੰ ਪ੍ਰਸ਼ਾਦਾ ਛਕਾ ਰਹੀਆਂ ਨੇ ਉਹਨਾਂ ਉਹਦੇ ਹੱਥ ਵੀ ਨਹੀਂ ਧੋਣੇ, ਉੱਦਾਂ ਹੀ ਲਿਆ ਕੇ ਰੋਟੀ ਰੱਖ ਦੇਣੀ ਹੈ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਵੀ ਹੱਥ ਨਹੀਂ ਧੋਣੇ। ਇੱਕ ਦੋ ਜਗ੍ਹਾ 'ਤੇ ਤਾਂ ਮੈਂ ਐਸਾ ਦੇਖਿਆ, ਉਹਨਾਂ ਨੂੰ ਕਿਹਾ ਵੀ ਹੱਥ ਧੋ ਦਿਓ, ਉਹ ਚਿਰਮਚੀ 'ਚ ਪਾਣੀ ਪਾ ਕੇ ਲੈ, ਕਹਿੰਦੇ ਵਿੱਚੇ ਧੋ ਲਓ। ਹੁਣ ਕੀ ਸਮਝਾਈਏ, ਕਿ ਸੰਗਤ ਕੀਤੀ ਨਹੀਂ ਨਾ। ਅਤੇ ਫਿਰ ਉਹਨੂੰ ਕਿਸੇ ਸਿਆਣੇ ਦੱਸਿਆ ਵੀ ਇੱਦਾਂ ਕਰੋ, ਖਾਲੀ ਚਿਰਮਚੀ ਲਿਆਓ, ਗੜਬਾ ਲੈ ਕੇ ਜਲਦਾ ਆਓ, ਉਹਦੇ ਨਾਲ ਹੱਥ ਉੱਤੋਂ ਧੋਆਓ, ਥੱਲੇ ਜੂਠਾ ਪਾਣੀ ਚਰਮਚੀ 'ਚ ਪੈ ਜਾਵੇਗਾ, ਫਿਰ ਤੌਲੀਏ ਨਾਲ ਹੱਥ ਸਾਫ਼ ਕਰਾ ਕੇ ਫਿਰ ਪ੍ਰਸ਼ਾਦਾ ਛਕਾਈਦਾ ਤਰੀਕੇ ਨਾਲ। ਹੁਣ ਸੰਗਤ ਕੀਤੇ ਬਿਨਾਂ ਰੰਗਤ ਨਹੀਂ ਆਉਂਦੀ। ਇਸ ਕਰਕੇ ਮਹਾਤਮਾ ਮਹਾਂਪੁਰਸ਼ ਵੀ ਜਿਹੜੇ ਹੁੰਦੇ ਆ ਨਾ, ਉਹ ਵੀ ਸੋਚ ਲੈਂਦੇ ਆ ਵੀ ਜੇ ਆਪਾਂ ਐਵੇਂ ਸਿਰ ਖਪਾਈ ਕਰਨੀ ਕਿਸੇ ਦੇ ਨਾਲ, ਉਹਨੂੰ ਦੱਸਣਾ, ਸਾਰਿਆਂ ਨੂੰ ਤਾਂ ਦੱਸਿਆ ਨਹੀਂ ਨਾ ਜਾਂਦਾ। ਇੱਕ ਦਿਨ ਜਦ ਸਾਰੀ ਟ੍ਰੇਨਿੰਗ ਦਿੱਤੀ ਨਹੀਂ ਜਾਂਦੀ, ਉਹ ਆਪਣਾ ਪ੍ਰਸ਼ਾਦਾ ਆਪ ਹੀ ਬਣਾ ਲੈਂਦੇ ਆ, ਛੱਡੋ ਐਵੇਂ ਸਿਰ ਖਪਾਈ ਕਰਨੀ ਕਿਸੇ ਨਾਲ। ਕਈ ਤਰ੍ਹਾਂ ਦੇ ਮਹਾਂਪੁਰਸ਼ਾਂ ਦੀ ਬਿਰਤੀਆਂ ਹੁੰਦੀਆਂ ਨੇ। ਤਾਂ ਗੁਰੂ ਨਾਨਕ ਦੇਵ ਜੀ ਆਏ ਨੇ, ਰਾਕਸ਼ ਨੇ ਸੋਚਿਆ ਵੀ ਸਾਡੇ ਹੱਥ ਦਾ ਪ੍ਰਸ਼ਾਦਾ ਪਤਾ ਨਹੀਂ ਛਕਣ ਨਾ ਛਕਣ, ਇਹਨਾਂ ਸੰਤਾਂ ਦੀ ਆਪਣੀ ਬਿਰਤੀ ਹੈ। ਇਸ ਕਰਕੇ ਉਹਨੇ ਮਹਾਰਾਜ ਅੱਗੇ ਸੁੱਕਾ ਸੀਧਾ ਲਿਆ ਕੇ ਰੱਖ ਦਿੱਤਾ, ਲਓ ਸੰਤ ਜੀ ਪ੍ਰਸ਼ਾਦਾ ਬਣਾਓ ਤੇ ਛਕੋ।
ਦੋਏਰਾ ਕਰੋ ਰਸੋਈ ਸੰਤ ਜੀ, ਭੋਜਨ ਅਚੋ ਬਣਾਏ,
ਰਸੋਈ ਬਣਾਓ ਸੰਤ ਜੀ, ਭੋਜਨ ਖਾ ਬਣਾ ਕੇ ਖਾਓ,
ਸ਼ਰਧਾ ਪੂਰਨ ਕੀਜੀਏ ਸੁਣ ਸ਼੍ਰੀ ਗੁਰੂ ਅਲਾਏ।
ਮੇਰੀ ਸ਼ਰਧਾ ਹੈ ਕਿ ਆਪ ਸਾਡੇ ਦੇਸ਼ ਚ ਆਏ ਹੋ ਤਾਂ ਇੱਥੋਂ ਭੁੱਖੇ ਨਾ ਜਾਓ, ਭੋਜਨ ਪ੍ਰਸ਼ਾਦ ਛਕੋ। ਠੀਕ ਹੈ, ਅਸੀਂ ਰਾਕਸ਼ਸ ਹਾਂ, ਸਾਨੂੰ ਪਤਾ ਨਹੀਂ ਤੁਹਾਡੀ ਕਿਰਿਆ ਕੀ ਹੈ, ਤੁਸੀਂ ਆਪ ਭੋਜਨ ਬਣਾ ਕੇ ਛਕ ਲਓ, ਸਾਡੀ ਸ਼ਰਧਾ ਪੂਰੀ ਕਰ ਦਿਓ।
ਕਿਉਂ ਪਈ ਸ਼ੁਭ ਉਪਦੇਸ਼ ਜੇ ਲਿਓ ਹਮਾਰਾ, ਅਸਨ ਕਰੈ ਤਵੇ ਅੰਗੀਕਾਰਾ।
ਮਹਾਰਾਜ ਕਹਿਣ ਲੱਗੇ, ਰਾਜਾ ਤੇਰੀਆਂ ਇਹ ਚੀਜ਼ਾਂ, ਤੇਰਾ ਫਲ ਫਰੂਟ, ਤੇਰਾ ਆਟਾ, ਤੇਰੀ ਦਾਲ, ਤੇਰੀਆਂ ਸਬਜ਼ੀਆਂ, ਤੇਰਾ ਲੂਣ ਤਾਂ ਖਾਵਾਂਗੇ ਜੇ ਤੂੰ ਸਾਡੀ ਸਿੱਖਿਆ ਲਵੇਂਗਾ, ਉਪਦੇਸ਼ ਲਵੇਂਗਾ, ਸਾਡਾ ਸਿੱਖ ਬਣੇਗਾ। ਮਹਾਂਪੁਰਸ਼ ਕਦੀ ਕਿਸੇ ਕੋਲੋਂ ਬਿਨਾਂ ਦਿੱਤਿਆਂ ਲੈਂਦੇ ਨਹੀਂ। ਆਖੋ ਸਤਨਾਮ, ਬਿਨਾਂ ਦਿੱਤਿਆਂ ਨਹੀਂ ਲੈਣਾ। ਜੇ ਕਿਸੇ ਤੋਂ ਲੈਣਾ ਹੈ ਤਾਂ ਉਹਨੂੰ ਕੁਝ ਦੇਣਾ ਵੀ ਹੈ, ਜੇ ਦਾਨ ਲੈਣਾ ਤਾਂ ਦਾਨ ਦੇਣਾ ਵੀ ਹੈ, ਇਕੱਲਾ ਲੈਣਾ ਹੀ ਨਹੀਂ। ਦੇਣਾ ਲੈਣਾ ਕੀ ਹੈ, ਜੇ ਕਿਸੇ ਨੇ ਪ੍ਰਸ਼ਾਦਾ ਛਕਾਇਆ ਤੇ ਉਹਨੂੰ ਕੁਝ ਦੇ ਕੇ ਦੇ ਜਾਣਾ, ਉਹਨੂੰ ਗਿਆਨ ਦੇਣਾ, ਉਹਨੂੰ ਸੋਝੀ ਦੇਣੀ, ਅਕਲ ਦੇਣੀ, ਇਹ ਸੰਤਾਂ ਦੀ ਡਿਊਟੀ ਹੈ। ਅਸੀਂ ਗ੍ਰਿਸਤੀ ਲੋਕ ਹਾਂ, ਅਸੀਂ ਸੰਤਾਂ ਦੀ ਸੇਵਾ ਕਰਨੀ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਉਹਨਾਂ ਨੂੰ ਕੱਪੜਾ ਦੇਣਾ, ਉਹਨਾਂ ਦੇ ਪੈਰਾਂ 'ਚ ਜੋੜਾ ਕੋਈ ਨਹੀਂ ਤੇ ਜੋੜਾ ਪਵਾਉਣਾ। ਜੇ ਸੰਤਾਂ ਨੂੰ ਕੋਈ ਦਵਾ ਦਾਰੂ ਦੀ, ਬਿਮਾਰੀ ਦੀ ਕੋਈ ਤਕਲੀਫ ਆ ਗਈ, ਉਹਦੀ ਇਲਾਜ ਦੀ ਸੇਵਾ ਵੀ ਸਾਡਾ ਹੀ ਧਰਮ ਬਣਦਾ ਗ੍ਰਿਸਤੀਆਂ ਦਾ, ਅਸੀਂ ਉਹਨਾਂ ਦੀ ਸੇਵਾ ਕਰਨੀ ਹੈ। ਉਹਨਾਂ ਨੇ ਸਾਨੂੰ ਅਕਲ ਦੇਣੀ ਹੈ ਵੀ ਮੁਕਤੀ ਦਾ ਮਾਰਗ ਦੱਸਣਾ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਬਿਨਾਂ ਦਿੱਤਿਆਂ ਅਸੀਂ ਨਹੀਂ ਲੈਂਦੇ ਹੁੰਦੇ, ਜੇ ਅਸੀਂ ਉਪਦੇਸ਼ ਤੈਨੂੰ ਦਿਆਂਗੇ ਤੂੰ ਸਾਡਾ ਉਪਦੇਸ਼ ਲਵੇਂਗਾ, ਫਿਰ ਅਸੀਂ ਤੇਰਾ ਭੋਜਨ ਛਕਾਂਗੇ। ਜੇ ਅਸੀਂ ਬਿਨਾਂ ਉਪਦੇਸ਼ ਦਿੱਤਿਆਂ ਤੇਰਾ ਭੋਜਨ ਖਾਈਏ ਫਿਰ ਅਸੀਂ ਦੇਣਦਾਰ ਹਾਂ, ਫਿਰ ਅਸੀਂ ਤੇਰਾ ਕਰਜ਼ਾ ਨਹੀਂ ਲੈਣਾ। ਆਖੋ ਸਤਨਾਮ ਸ੍ਰੀ ਗੁਰੂ। ਹਾਂਜੀ,
ਯੋ ਨੈ ਤੁਮਰੋ ਖਾਏ ਕਦਾਪੇ, ਉਹ ਸਭ ਜੀਵਨ ਕੇ ਸੰਤਾਪੇ।
ਏਦਾਂ ਤੇ ਅਸੀਂ ਤੇਰਾ ਭੋਜਨ ਨਹੀਂ ਛਕਣਾ, ਕਿਉਂਕਿ ਤੂੰ ਜੀਵਾਂ ਨੂੰ ਦੁੱਖ ਦਿੰਦਾ, ਸੰਤਾਪ ਦਿੰਦਾ, ਕਸ਼ਟ ਦਿੰਦਾ, ਰਾਕਸ਼ਾਂ ਵਾਲੀ ਬਿਰਤੀ ਹੈ ਤੇਰੀ। ਜੇ ਤੂੰ ਸਾਡੀ ਗੱਲ ਮੰਨੇਗਾ, ਸਾਡੇ ਉਪਦੇਸ਼ ਸੁਣੇਗਾ, ਫਿਰ ਅਸੀਂ ਤੈਨੂੰ ਕੋਈ ਗਿਆਨ ਦੇ ਕੇ ਤੇਰੇ ਘਰ ਦਾ ਲੂਣ ਖਾਵਾਂਗੇ, ਸਾਨੂੰ ਵੀ ਮਨ ਨੂੰ ਸੰਤੁਸ਼ਟੀ ਹੋਏਗੀ ਵੀ ਚਲੋ ਅਸੀਂ ਇਹਨੂੰ ਕੁਝ ਦਿੱਤਾ ਤਾਂ ਇਹਦੇ ਘਰੋਂ ਪ੍ਰਸ਼ਾਦਾ ਛਕ ਦੇ। ਏਦਾਂ ਅਸੀਂ ਨਹੀਂ ਖਾਣਾ।
ਦੇਵ ਲੂਤ ਕਹਿ ਜੇ ਬਿਦ ਕਹਿ ਹੋ, ਸ਼੍ਰੀ ਪ੍ਰਭ ਜੀ ਤਿਸ ਬਿਦ ਮੈਂ ਕਰੋ।
ਮਹਾਰਾਜ ਦੇ ਬਚਨ ਸੁਣ ਕੇ ਰਾਕਸ਼ਾਂ ਦਾ ਰਾਜਾ ਦੇਵ ਲੂਤ ਹੱਥ ਜੋੜ ਕੇ ਖਲੋ ਗਿਆ, ਕਹਿਣ ਲੱਗਾ, ਮਹਾਰਾਜ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਾਂਗਾ, ਤੁਹਾਡਾ ਉਪਦੇਸ਼ ਲੈਣ ਲਈ ਤਾਂ ਮੈਂ ਤੁਹਾਨੂੰ ਆਪਣੇ ਮਹਿਲਾਂ 'ਚ ਲੈ ਕੇ ਆਇਆ, ਹੁਣ ਤੁਸੀਂ ਮੈਨੂੰ ਮਤ ਦੇਣੀ ਹੈ ਕਿ ਮੇਰੀ ਇਹ ਜ਼ਿੰਦਗੀ, ਇਹ ਮਨੁੱਖਾ ਜੀਵਨ ਕਿਵੇਂ ਸਫਲ ਹੋ ਸਕਦਾ। ਜਿਵੇਂ ਤੁਸੀਂ ਕਿਰਪਾ ਕਰੋਗੇ ਗੁਰੂ ਜੀ, ਉਦਾਂ ਹੀ ਮੈਂ ਕਿਰਿਆ ਕਰਾਂਗਾ।
ਕਰੋ ਆਪ ਉਪਦੇਸ਼ ਹੈ ਜੋਈ, ਸੁਣ ਕਰ ਕਰੋ ਕ੍ਰਿਤ ਮੈਂ ਸੋਏ।
ਮਹਾਰਾਜ ਜੋ ਉਪਦੇਸ਼ ਤੁਸੀਂ ਦਿਓਗੇ ਮੈਂ ਉਹ ਉਪਦੇਸ਼ ਅੰਗੀਕਾਰ ਕਰਾਂਗਾ, ਉਸ ਉਪਦੇਸ਼ ਤੇ ਚੱਲਾਂਗਾ, ਉਹ ਕਿਰਤ ਮੈਂ ਕਰਾਂਗਾ, ਉਸ ਤੋਂ ਉਲਟ ਨਹੀਂ ਚੱਲਾਂਗਾ।
ਪਾ ਅਨਸਾਰ ਭਿਖਿਓ ਗੁਣ ਖਾਨੀ, ਕੁਮਤ ਕਦਨ ਕੋ ਬੋਲੇ ਬਾਨੀ।
ਜਦੋਂ ਮਹਾਰਾਜ ਨੇ ਵੇਖਿਆ ਵੀ ਦੇਵਲੂਤ ਹੁਣ ਲੈਣ ਤੇ ਆ ਗਿਆ, ਭਾਣੇ ਵਿੱਚ ਆ ਗਿਆ, ਸਾਡੀ ਰਜਾ ਵਿੱਚ ਆ ਗਿਆ, ਤਾਂ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਹਨੂੰ ਊੜੇ ਆੜੇ ਤੋਂ ਪੜ੍ਹਾਈ ਸ਼ੁਰੂ ਕਰਾਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਉਹਦੀ ਮਾੜੀ ਮਤ, ਖੋਟੀ ਬੁੱਧੀ, ਰਾਕਸ਼ ਬਿਰਤੀ ਨੂੰ ਖਤਮ ਕਰਨ ਲਈ ਬੋਲੇ।
ਪ੍ਰਥਮ ਤਜੋ ਆਮਕ ਕੋ ਖਾਨਾ, ਕਰੋ ਜਾਸ ਹਿਤ ਜੀਵਨ ਹਾਨਾ।
ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਮਾਸ ਖਾਣਾ ਛੱਡ ਦੇ, ਰਾਕਸ਼ਾਂ ਵਾਲੀ ਬਿਰਤੀ ਮਾਸ ਕਰਕੇ ਬਣ ਗਈ ਹੈ, ਤੇ ਤੂੰ ਮਾਸ ਖਾ ਕੇ ਜਿਹਨੂੰ ਵੀ ਦੇਖਦਾ ਖਾਈ ਜਾਂਦਾ, ਕਿਉਂਕਿ ਸਾਧ ਸੰਗਤ ਦੀ ਬੰਦੇ ਦੀ ਵਾਸ਼ਨਾ ਵਧਦੀ ਜਾਂਦੀ ਹੈ। ਕਈ ਸਾਡੇ ਚ ਇਹ ਗੱਲ ਸੁਣ ਕੇ ਕਿੰਤੂ ਪਰੰਤੂ ਕਰਦੇ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਤੇ, ਤੇ ਜੀ ਇਹਦੇ ਵਿੱਚ ਤਾਂ ਕਿਤੇ ਲਿਖਿਆ ਮਾਸ ਖਾਣਾ ਚਾਹੀਦਾ, ਕਿਤੇ ਲਿਖਿਆ ਨਹੀਂ ਖਾਣਾ ਚਾਹੀਦਾ। ਇਹ ਬਹੁਤਾ ਸਵਾਲ ਸੰਗਤ ਚ ਪ੍ਰੇਮੀ ਕਰਦੇ ਆ ਵੀ ਸੂਰਜ ਪ੍ਰਕਾਸ਼ ਗ੍ਰੰਥ ਇੱਕ ਹੈ ਤੇ ਗੱਲਾਂ ਦੋ ਨੇ, ਕਿਤੇ ਤਾਂ ਲਿਖਿਆ ਵੀ ਮਾਸ ਨਹੀਂ ਖਾਣਾ ਤੇ ਕਿਤੇ ਲਿਖਿਆ ਵੀ ਸਿੰਘ ਝਟਕਾ ਕੇ ਛਕਦੇ ਸਨ, ਇਹ ਕੀ ਗੱਲ ਹੈ? ਖਾਲਸਾ ਜੀ, ਜੇ ਡਾਕਟਰ ਦੀ ਦੁਕਾਨ ਤੇ ਮਰੀਜ਼ ਗਿਆ ਨਾ, ਡਾਕਟਰ ਨੇ ਦੇਖਣਾ ਵੀ ਇਹ ਬੰਦੇ ਨੂੰ ਕਿਹੜੀ ਚੀਜ਼ ਫਿੱਟ ਹੈ ਤੇ ਕਿਹੜੀ ਅਨਫਿੱਟ ਹੈ। ਜੇ ਸ਼ੂਗਰ ਵੱਧ ਗਈ ਹੈ ਤੇ ਮਿੱਠਾ ਬੰਦ ਕਰਾਏਗਾ, ਜੇ ਘੱਟ ਗਈ ਹੈ ਤੇ ਚਮਚਾ ਮਿੱਠਾ ਖੁਆਏਗਾ। ਜੇ ਤੇ ਉਹਨੂੰ ਸ਼ੂਗਰ ਵਧੀ ਹੈ ਤਾਂ ਫਿਰ ਉਹਦਾ ਮਿੱਠਾ ਘਟਾਏਗਾ, ਜੇ ਵਧੀ ਹੈ ਵੱਧ ਘਟੀ ਹੈ ਤੇ ਖੁਆਏਗਾ। ਉਹਨੂੰ ਬੈਲੈਂਸ ਕਰਨਾ। ਜਿੱਥੇ ਤੇ ਗੱਲ ਆਉਂਦੀ ਹੈ ਨਾ ਸ਼ਿਕਾਰ ਖੇਡਣ ਦੀ, ਛੇਵੇਂ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡਦੇ ਨੇ, ਦਸਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਨੇ, ਉਹ ਹੈ ਵੀ ਜਿਹੜੇ ਸਾਡੇ ਹਿੰਦੁਸਤਾਨ ਦੇ ਲੋਕ ਡਰ ਕੇ ਸਹਿਮ ਕੇ ਘਬਰਾ ਕੇ ਲਹੂ ਡੁੱਲਦਾ ਵੇਖ ਕੇ ਡਰਨ ਲੱਗ ਪਏ ਸਨ, ਤੇ ਮੁਸਲਮਾਨਾਂ ਦੇ ਜ਼ੋਰ ਦੇ ਅੱਗੇ ਉਹਨਾਂ ਨੂੰ ਇੰਨਾ ਮਜ਼ਲੂਮ ਬਣਾ ਦਿੱਤਾ ਸੀ ਵੀ ਭਾਈ ਦਇਆ ਸਾਹਮਣੇ ਆਖਿਆ ਸੀ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਮੁਗਲਨ ਸੇ ਕੈਸੇ ਲੜ ਪਾਊ। ਤੇ ਫੇਰ ਕਲਗੀਆਂ ਵਾਲੇ ਨੇ ਆਖਿਆ ਸੀ ਅੰਮ੍ਰਿਤ ਛਕਾ ਕੇ ਵੀ ਹੁਣ ਸ਼ਿਕਾਰ ਵੀ ਖੇਡਣਾ ਜੇ, ਹੁਣ ਜੰਗ ਵੀ ਲੜਨਾ ਜੇ, ਹੁਣ ਸਾਰਾ ਕੁਝ ਕਰਨਾ ਜੇ। ਹੁਣ ਉਹ ਬੈਲੈਂਸ ਬਣਾਇਆ ਤੇ ਜਿੱਥੇ ਆ ਗਿਆ ਵੀ ਖਾਣਾ ਮੀਟ, ਪੀਣੀ ਸ਼ਰਾਬ ਤੇ ਮਾਰ ਕੇ ਘੁਰਾੜੇ, ਸਾਰੀ ਰਾਤ ਸੁੱਤੇ ਰਹਿਣਾ ਤੇ ਕਹਿਣਾ ਗੁਰੂ ਸਾਹਿਬ ਨੇ ਆਖਿਆ ਸਿੰਘ ਝਟਕਾ ਛੱਕ ਸਕਦੇ ਨੇ। ਮੈਨੂੰ ਇਹ ਦੱਸੋ ਵੀ ਝਟਕਾ ਛੱਕਦੇ ਕਿੱਥੇ ਹੋ ਤੁਸੀਂ? ਝਟਕਾ ਤਾਂ ਚੰਡੀ ਦੀ ਵਾਰ ਦਾ ਪਾਠ ਕਰਕੇ ਤੇ ਇੱਕ ਵਾਰ ਨਾਲ ਬੱਕਰਾ ਝਟਕਾਇਆ ਜਾਂਦਾ, ਉਹਨੂੰ ਝਟਕਾ ਕਹਿੰਦੇ। ਹਜ਼ੂਰ ਸਾਹਿਬ ਹੁੰਦਾ ਉਹ ਮਰਯਾਦਾ, ਤੇ ਜਿਹੜਾ ਤੁਸੀਂ ਲਿਆਉਂਦੇ ਉਹ ਦੁਕਾਨ ਤੇ ਲਿਖਿਆ ਜ਼ਰੂਰ ਹੁੰਦਾ ਝਟਕਾ, ਪਰ ਮੈਂ ਖੁਦ ਦੇਖਿਆ ਬੱਕਰੇ ਨੂੰ ਲੰਮਾ ਪਾ ਕੇ ਪਹਿਲਾਂ ਆਹ ਵੱਢਦੇ ਉਹਦੀ ਗਰਦਨ ਇੱਥੋਂ, ਫਿਰ ਮਣਕੇ ਵਾਲੇ ਪਾਸੇ ਟੱਕ ਮਾਰਦੇ, ਦੋ ਟੱਕ ਮਾਰ ਕੇ ਝਟਕਾ ਨਹੀਂ ਹੁੰਦਾ। ਇਹ ਕਿਉਂ ਕਰਦੇ ਨੇ ਦੁਕਾਨਦਾਰ ਏਦਾਂ ਵੀ ਜੇ ਉਹਦੀ ਇੱਥੋਂ ਵੱਢਿਆ ਜਾਵੇ ਤਾਂ ਉਹਦੀ ਖੱਲ ਜਿਹੜੀ ਹੈ ਉਹ ਬੇਕਾਰ ਜਾਂਦੀ ਹੈ, ਜੇ ਇੱਥੋਂ ਵੱਢਿਆ ਜਾਵੇ ਤਾਂ ਉਹਦਾ ਮੁੱਲ ਜ਼ਿਆਦਾ ਪੈਂਦਾ। ਉਹ ਖਲੜੀ ਦਾ ਹਿਸਾਬ ਕਿਤਾਬ ਕਰਨ ਲਈ ਝਟਕੇ ਨੂੰ ਵੀ ਪਟਕਾ ਤੇ ਕੁੱਠਾ ਬਣਾ ਦਿੰਦੇ ਨੇ, ਤੇ ਫਿਰ ਅਸੀਂ ਲਿਆ ਕੇ ਖਾ ਲੈਂਦੇ ਹਾਂ। ਸਾਡੀ ਬਿਰਤੀ 'ਚ ਹਲਾਲੀ ਆਈ ਕਿ ਨਾ ਆਈ? ਹਲਾਲ ਵਾਲੀ ਬਿਰਤੀ ਹੈ, ਗੁਰੂ ਸਾਹਿਬ ਦਾ ਹੁਕਮ ਨਹੀਂ ਵੀ ਹਲਾਲ ਖਾਣਾ ਖਾਲਸੇ ਨੂੰ ਹਰਾਮ ਹੈ। ਖਾਲਸੇ ਨੇ ਤਾਂ ਝਟਕਾ ਕਰਨਾ, ਉਹ ਉਹਨਾਂ ਨੇ ਕਰਨਾ ਜਿਹਨਾਂ ਨੇ ਜੰਗ ਲੜਨਾ, ਸੂਰਵੀਰ ਸ਼ਸਤਰਧਾਰੀ ਜਿਨ੍ਹਾਂ ਨੇ ਗ੍ਰਿਸਤੀਆਂ ਨੇ ਰਾਮ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਜਪਣਾ, ਉਹ ਨਹੀਂ ਖਾ ਸਕਦੇ। ਉਹ ਜੇ ਖਾਣਗੇ ਅੱਜ ਤੇ ਝਟਕਾ ਖਾ ਲਿਆ, ਕੱਲ ਨੂੰ ਹਲਾਲ ਵੀ ਵੇਖਿਆ ਤੇ ਉਹ ਵੀ ਖਾ ਲੈਣਗੇ। ਮੈਂ ਦੇਖਿਆ ਕਈ, ਉਹ ਬਾਹਰਲੇ ਮੁਲਕਾਂ ਵਿੱਚ ਸਾਡੇ ਕਈ ਇਹੋ ਜਿਹੇ ਬੰਦੇ ਗਏ, ਉਹ ਨਾ ਆਪਾਂ ਕਿਸੇ ਜਮਾਤ ਦਾ ਨਹੀਂ ਲੈਣਾ, ਉਹ ਕਹਿੰਦੇ ਕੀ ਫਰਕ ਹੈ, ਉਹ ਵੀ ਮੀਟ ਹੈ, ਉਹ ਵੀ ਮੀਟ ਹੈ, ਕਹਿੰਦੇ ਖਾਣਾ ਹੀ ਹੈ, ਜੇ ਉਹ ਖਾ ਸਕਦੇ ਤੇ ਹਲਾਲ ਚ ਕੀ ਨੁਕਸ ਹੈ, ਕਹਿੰਦੇ ਉਹ ਵੀ ਖਾ ਲਓ। ਇੱਥੋਂ ਤੱਕ ਵੀ ਸਾਡੇ ਚ ਮੈਂ ਕੀ ਕਹਾਂ ਵੀ ਗਿਰ ਚੁੱਕੇ, ਕਹਿੰਦੇ ਵੀ ਗਾਂ ਵੀ ਖਾ ਲਓ ਤੇ ਕੋਈ ਹਰਜ ਨਹੀਂ। ਕਹਿੰਦੇ ਕਹਿੰਦੇ ਕਿੱਥੇ ਦੱਸਿਆ ਗੁਰੂ ਗ੍ਰੰਥ ਸਾਹਿਬ ਜੇ ਲਿਖਿਆ ਵੀ ਗਾਂ ਨਹੀਂ ਖਾਣੀ? ਜੇ ਲਿਖਿਆ ਵੀ ਹੋਵੇ ਤੇ ਉਹਨਾਂ ਨੇ ਕਿਹੜਾ ਮੰਨਣਾ? ਉਹਨਾਂ ਨੇ ਤਾਂ ਰਾਕਸ਼ਾਂ ਵਾਲਾ ਕੰਮ ਕਰਨਾ, ਖਾਣਾ ਹੀ ਖਾਣਾ। ਕਦੀ ਮੱਛੀ ਖਾ ਲਈ, ਕਦੀ ਮੱਛੀ ਦੇ ਪਕੌੜੇ ਖਾ ਲਏ, ਕਦੀ ਸ਼ਰਾਬ ਪੀ ਲਈ, ਕਦੀ ਆਂਡੇ ਖਾ ਲਏ, ਜੋ ਆਏ ਖਾਈ ਗਏ। ਇਹ ਰਾਕਸ਼ ਬਿਰਤੀ ਹੈ। ਪ੍ਰਸ਼ਾਦਾ ਦੋ ਟਾਈਮ ਜਾਂ ਤਿੰਨ ਟਾਈਮ ਦੋ ਦੋ ਛਕ ਲਈਏ, ਬੜੇ ਹੁੰਦੇ ਨੇ। ਤੇ ਜੇ ਸਾਧ ਸੰਗਤ ਜੀ 12 ਇੱਕ ਵਜੇ ਪ੍ਰਸ਼ਾਦਾ ਛਕਿਆ, ਡੇਢ ਦੋ ਵਜੇ ਫਿਰ ਕਹਿੰਦੇ ਬਿਸਕੁਟ ਖਾਓ, ਹੁਣ ਆਹ ਖਾਓ, ਪੀਜ਼ਾ ਖਾਓ, ਬਰਗਰ ਖਾਓ, ਸ਼ਾਮ ਤਾਈਂ ਬੱਕਰੀ ਤਰ੍ਹਾਂ ਮੂੰਹ ਹੀ ਮਾਰਦੇ ਰਹੋ, ਤੇ ਉਹ ਵੀ ਰਾਕਸ਼ ਹੀ ਹੈ। ਖਾਣਾ ਤਾਂ ਜੀਵਨ ਵਾਸਤੇ ਹੈ ਨਾ, ਵੀ ਜਿੰਨਾ ਸਰੀਰ ਚੱਲਦਾ ਰਹੇ। ਤੇ ਜੇ ਆਪਾਂ ਖਾ ਖਾ ਕੇ ਰਾਕਸ਼ ਬਣ ਗਏ ਤੇ ਨਾਮ ਕਦੋਂ ਜਪਾਂਗੇ? ਆਖੋ ਸਤਨਾਮ ਸੇ। ਉੱਥੇ ਫਿਰ ਕਹਿੰਦੇ ਮਹਾਰਾਜ, ਕਹਿੰਦੇ ਰਾਕਸ਼ਾਂ ਵਾਲੀ ਗੱਲ ਛੱਡ ਦੇ ਦੇਵਲੂਤ, ਪਹਿਲੀ ਗੱਲ ਮਾਸ ਖਾਣਾ ਛੱਡ ਦੇ, ਪ੍ਰਥਮ ਤਜੋ ਆਮਿਕ ਕੋ ਖਾਣਾ। ਜੇ ਤੇ ਜੀਵਨ ਕਰੋ ਜਾ ਸਿੱਧ ਜੀਵਨ ਹਨ, ਜਿਹਦੇ ਵਾਸਤੇ ਤੂੰ ਜੀਆਂ ਨੂੰ ਮਾਰਦਾ ਤੇ ਬੰਦੇ ਵੀ ਨਹੀਂ ਛੱਡਦਾ, चलो जानवरों नू तां तू मार दई है, बंदे नू भी तू मार के खा जाना, राक्षस बन गया तू, तेरे अंदर कोई ज्ञान की गल किवें पवे, क्योंकि जिथे साध संगत जी सारे डब्बे भरे होण उत्थे बाहरली वस्तु किदां पै सकदी। महाराज कहिंदे वस्तु अंदर वस्त समावै दूजी होवै पास, घड़े विच पाणी कढोगे ते दुध पाओगे ना, जे पहला ही भरिया पिया घड़ा जहर नाल अमृत कित्थों पाओगे। महाराज कहिंदे रस सोयना रस रूपा कामण रस परमल की वास, रस घोड़े रस सेजा मंदर रस मीठा रस मास, इत्ते रस शरीर के इन्ने ते स्वाद बंदे ने जिमेड़े ने लाथां विच छापा पाईआं ने सोने दीआं चांदी दीआं, रस सोयना रस रूपा इस्त्री दा रस गड्डियां दा रस घोड़ियां दा रस ते फिर कपड़ियां दा रस महलां दा रस ते ओह इन्ना रस उहदे विच मास दा शराब दा भी रस जीव दा सारे जीव दे सारे स्वाद। ते फिर महाराज कहिंदे नाम कित्थे वसेगा, नाम जपण वाले नूं ते बैरागी ते त्यागी बनना पैंदा। हे राजन जे भाई तू साडा उपदेश सुनना तां पहलां इह राक्षसां वाली खुराक खानी छड्ड दे, प्रथम तजो आम इको खाना पहलां मास खाना छड्ड।
सिमरो बोर नाम सुख पाए द्वै लोकन जो होत चाहे।
मास खाना छड़ेगा राक्षसां वाली बिरति घटेगी, शांतमई बिरति होवेगी, ते फिर तू वाहिगुरु 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 जपे। ज्यो ज्यो नाम जपेगा अंदर ठंड पेगी, तेरे ये जिहड़ी नाम दी कमाई है दोवां जहाना च तेरे कम आवेगी। जै मात पिता सुत मीत न पाई मन ऊहा नाम तेरा संग साई। उस रस्ते दे विच नाम ने फिर कम आना, उत्थे इन्हां चीजां ने जिहड़ियां तू खा पी रहा इन्हां ने नहीं कम आना, बल्कि इन्हां ने तां उल्टा गेड़ा देना। अज जिन्हां नूं तू खा रहा कल नूं ओह तैनूं खाणगे। सदने कसाई नूं ज्ञान कित्थों होया सी, जदों राजे ने मास मंगिया उहने कहा पाईआ मास कसाई नूं कहो भेज दे, उधरों मास विक चुका सीगा। ਉਹ ਅਗਲੇ ਦਿਨ ਜਿਹੜਾ ਸੀਗਾ ਉਹ ਇਕਾਦਸ਼ੀ ਦਾ ਦਿਨ ਸੀਗਾ, ਉਹਨੇ ਆਖਿਆ ਇਸ ਦਿਨ ਕੋਈ ਖਾਂਦਾ ਨਹੀਂ, ਬੱਕਰਾ ਝਟਕਾਵਾਂਗਾ ਸਾਰਾ ਬੱਕਰਾ ਬੇਕਾਰ ਜਾਣਾ, ਪਾਈਆ ਪਿੱਛੇ ਬੱਕਰਾ ਰਾਜੇ ਨੂੰ ਨਾਂਹ ਵੀ ਨਹੀਂ ਕਰਨੀ। ਉਹਨੇ ਆਖਿਆ ਚਲੋ ਜਿਉਂਦੇ ਬੱਕਰੇ ਵਿੱਚੋਂ ਪਾਈਆ ਵੱਢ ਲੈਣਾ। ਜਦੋਂ ਉਹ ਛੁਰੀ ਚੁੱਕ ਕੇ ਜਿਉਂਦੇ ਬੱਕਰੇ ਨੂੰ ਲੱਗਾ ਮਾਰਨ, ਉਹ ਬੱਕਰਾ ਹੱਸ ਪਿਆ। ਬੱਕਰਾ ਹੱਸਿਆ, ਉਹ ਕਹਿੰਦਾ ਤੈਨੂੰ ਕੀ ਹੋ ਗਿਆ? ਕਹਿੰਦਾ ਹੋਣਾ ਕੀ ਹੈ, ਹੋਇਆ ਤੇ ਤੈਨੂੰ ਹੀ ਹੈ ਕੁਝ, ਪਹਿਲਾਂ ਤਾਂ ਹਿਸਾਬ ਹੋਰ ਸੀ ਹੁਣ ਨਵਾਂ ਸ਼ੁਰੂ ਕਰਨ ਲੱਗਾ। ਉਹ ਕਹਿੰਦਾ ਪਹਿਲਾਂ ਕੀ ਸੀ? ਕਹਿੰਦਾ ਪਹਿਲਾਂ ਇਹ ਸੀ ਵੀ ਇੱਕ ਜਨਮ ਤੂੰ ਵੱਢਦਾ ਸੀ ਦੂਜੇ ਜਨਮ ਮੈਂ ਤੈਨੂੰ ਵੱਢਦਾ ਸੀ, ਕਰੋੜਾਂ ਸਾਲ ਤੋਂ ਕੰਮ ਚੱਲਿਆ ਆ ਰਿਹਾ ਸੀ। ਹੁਣ ਜਿਹੜਾ ਤੂੰ ਅੱਜ ਨਵੀਂ ਭਾਜੀ ਪਾਉਣ ਲੱਗਾ, ਹੁਣ ਪਾਈਆ ਕਿ ਤੂੰ ਕੱਢੇਗਾ, ਅਗਲੇ ਸਾਲ ਅਗਲੇ ਜਨਮ ਮੈਂ ਕੱਢਾਂਗਾ, ਫਿਰ ਤੂੰ ਫਿਰ ਕੱਢੇਗਾ, ਫਿਰ ਮੈਂ ਕੱਢਾਂਗਾ। ਇਹ ਕੰਮ ਤਾਂ ਕਰਮਾਂ ਦੇ ਜਿਸ ਬੰਧਨ ਨੇ, ਇਹ ਤੇ ਬੜਾ ਔਖਾ ਕੰਮ ਹੈ। ਤੇ ਇਹ ਕਰਮਾਂ ਦੇ ਬੰਧਨ ਤਾਂ ਭਾਈ ਸਿਰਫ ਵਾਹਿਗੁਰੂ ਦਾ ਨਾਮ ਜਪਣ ਨਾਲ ਛੁੱਟਦੇ ਹੈ, ਓਦਾਂ ਕਰਮ ਦਾ ਬੰਧਨ ਨਹੀਂ ਕੱਟਿਆ ਜਾਂਦਾ। ਜੀਵ ਕਾ ਬੰਧਨ ਕਰਮ ਵਿਆਪ ਹੈ, ਤੂੰ ਨਾਮ ਜਪ ਭਾਈ ਤੇਰਾ ਬੰਧਨ ਕੱਟਿਆ ਜਾਏਗਾ।
ਹਾਂ ਚਿਰੰ ਕਾਲ ਪਾ ਤੁਮ ਕੁਲ ਮਾਈ ਭਇਓ ਪ੍ਰਹਲਾਦ ਜਪਿਓ ਮੁਖ ਤਾਈ।
ਮਹਾਰਾਜ ਕਹਿੰਦੇ ਤੇਰੀ ਰਾਕਸ਼ਾਂ ਦੀ ਕੁਲ ਹੈ ਨਾ, ਤੂੰ ਰਾਕਸ਼ਸ ਹੈ, ਤੁਹਾਡੀ ਕੁਲ ਦੇ ਵਿੱਚ ਸਤਯੁਗ ਦੇ ਵਿੱਚ ਬੜੇ ਸਾਲ ਹੋ ਗਏ, ਲੱਖਾਂ ਸਾਲ ਹੋ ਗਏ, ਤੁਹਾਡੀ ਕੁਲ ਦੇ ਵਿੱਚ ਇੱਕ ਮਹਾਂਪੁਰਸ਼ ਹੋਇਆ ਪ੍ਰਹਲਾਦ ਭਗਤ, ਘਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਲਾਦ, ਕੱਲਰ ਦੇ ਵਿੱਚ ਕਵਲ ਦਾ ਫੁੱਲ ਖਿੜਿਆ, ਰਾਕਸ਼ ਦੇ ਘਰ ਮਹਾਂਪੁਰਸ਼ ਪਰਮੇਸ਼ਰ ਦੇ ਭਗਤ ਪ੍ਰਹਲਾਦ ਭਗਤ ਲੀਨੋ ਅਵਤਾਰ, ਪਰਮਾਤਮਾ ਦਾ ਹੀ ਅਵਤਾਰ ਸੀ ਉਹ ਵੀ, ਕਿਉਂਕਿ ਭਗਤ ਤੇ ਰੱਬ ਇੱਕੋ ਹੀ ਹੁੰਦੇ, ਰਾਮ ਸੰਤ ਮੈਂ ਭੇਦ ਕਿਸ਼ਨਾ ਹੈ। ਉਹ ਭਗਤੀ ਰੂਪ ਧਾਰਨ ਕਰਕੇ ਆਇਆ, ਉਹਦੀ ਰਕਸ਼ਾ ਲਈ ਭਗਵਾਨ ਨਰਸਿੰਘ ਰੂਪ ਧਾਰਨ ਕਰਕੇ ਆਇਆ, ਰਣਾਕਸ਼ ਨੂੰ ਮਾਰਿਆ। ਤੁਹਾਡੀ ਕੁਲ ਦੇ ਵਿੱਚ ਭਾਈ ਪਹਿਲਾਂ ਵੀ ਰਾਕਸ਼ਾਂ ਦੀ ਕੁਲ ਚ ਭਗਤ ਹੋਏ ਨੇ, ਇਹ ਨਹੀਂ ਵੀ ਰਾਕਸ਼ਾਂ ਦੀ ਕੁਲ ਚ ਭਗਤ ਨਹੀਂ ਹੋਏ, ਰਾਕਸ਼ਾਂ ਦੀ ਕੁਲ ਚ ਵੀ ਭਗਤ ਬੜੇ ਹੋਏ। ਪ੍ਰਹਲਾਦ ਭਗਤ ਮਹਾਂ ਭਗਤ ਹੋਇਆ ਪਰਮਾਤਮਾ ਦਾ, ਪਹਿਲਿਆਂ ਭਗਤਾਂ ਚ ਸਭ ਤੋਂ ਪਹਿਲਾਂ ਧਰੂਵ ਜੀ ਦਾ ਨਾਮ ਆਉਂਦਾ, ਤੇ ਦੂਜੇ ਨੰਬਰ ਤੇ ਪ੍ਰਹਲਾਦ ਜੀ ਦਾ ਨਾਮ ਆਉਂਦਾ। ਔਰ ਜਨਮ ਸਾਖੀ ਚ ਵੀ ਏਦਾਂ ਹੀ ਲਿਖਿਆ ਵੀ ਜਦੋਂ ਮਹਾਰਾਜ ਸੱਚਖੰਡ ਗਏ, ਸਭ ਤੋਂ ਉੱਪਰ ਸੱਚਖੰਡ ਤੇ ਉਸ ਤੋਂ ਦੂਜੇ ਨੰਬਰ ਤੇ ਧਰੂ ਤੇ ਤੀਜੇ ਤੇ ਪ੍ਰਹਲਾਦ ਜੀ ਦਾ ਆਸਣ ਹੈ, ਉੱਤੇ ਅਕਾਲ ਪੁਰਖ ਦੇ ਬੂਹੇ ਤੇ ਬੈਠੇ ਨੇ, ਉੱਥੇ ਦਰਬਾਰ ਚ ਸੋਭਾ ਪਾ ਰਹੇ ਨੇ ਪਰਮੇਸ਼ਰ ਦੇ ਭਗਤ। ਤੇ ਤੁਹਾਡੀ ਕੁਲ ਦੇ ਵਿੱਚ ਪ੍ਰਹਲਾਦ ਭਗਤ ਹੋਇਆ ਹੈ।
ਦੁਆ ਲੋਕਨ ਮੈਂ ਤਾਂ ਕੀ ਰਾਖੀ ਚਲੀ ਜਾਤ ਅਜੂ ਲੋ ਸਾਖੇ।
ਸਤਿਗੁਰੂ ਕਹਿੰਦੇ ਦੇਖੋ, ਪ੍ਰਹਲਾਦ ਭਗਤ ਨੇ ਮਹਾਰਾਜ ਦੀ ਭਗਤੀ ਕੀਤੀ ਰਾਖਸ਼ ਹੋ ਕੇ। ਪਰਮੇਸ਼ਰ ਨੇ ਇਹ ਨੀ ਦੇਖਿਆ ਵੀ ਰਾਖਸ਼ਾਂ ਦਾ ਬੱਚਾ ਤਾਂ ਇਹਦੀ ਲਾਜ ਨੀ ਰੱਖਣੀ, ਉਹਦੇ ਵਾਸਤੇ ਤਾਂ ਰਾਖਸ਼ ਵੀ ਉਹੋ ਜਿਹੇ, ਦੇਵਤੇ ਵੀ ਉਹੋ ਜਿਹੇ, ਉਹਦੇ ਪੁੱਤਰ ਨੇ ਸਾਰੇ, ਸਾਰੀ ਦੁਨੀਆਂ ਹੀ ਉਹਦੀ ਹੈ। ਦੇਵਤੇ ਵੀ ਉਨੇ ਹੀ ਪਿਆਰੇ, ਰਾਖਸ਼ ਵੀ ਉਨੇ ਹੀ ਪਿਆਰੇ, ਭਗਤੀ ਕੋਈ ਕਰ ਲਵੇ। ਦੋਵਾਂ ਲੋਕਾਂ ਵਿੱਚ ਪ੍ਰਹਲਾਦ ਭਗਤ ਦੀ ਮਹਾਰਾਜ ਨੇ ਰੱਖੀ, ਇੱਥੇ ਵੀ ਲਾਜ ਰੱਖੀ, ਦਰਗਾਹ ਵਿੱਚ ਵੀ ਉਹਦਾ ਸਤਿਕਾਰ ਹੋਇਆ। ਹਾਂਜੀ,
ਹਰ ਨਾਖਸ਼ ਪਿਤ ਬਹੁ ਦੁਖ ਦੀਨੋ, ਤਦ ਪੇ ਨਾਮ ਕੋ ਤਜਨ ਨਾ ਕੀਨੋ।
ਪਿਓ ਨੇ ਕਿੰਨੇ ਦੁੱਖ ਦਿੱਤੇ ਰਣਾਕਸ਼ ਨੇ, ਜਲ ਅਗਨੀ ਵਿੱਚ ਕੱਤਿਆ, ਜਲੇ ਨਾ ਡੋਬੇ ਗੁਰਪ੍ਰਸਾਦ, ਅੱਗ ਚ ਸਾੜਨ ਦੀ ਕੋਸ਼ਿਸ਼ ਕੀਤੀ, ਪਾਣੀ ਚ ਡੋਬਣ ਦੀ, ਬੜੇ ਬੜੇ ਦੁੱਖ ਦਿੱਤੇ, ਪਰ ਉਹਨੇ ਨਾਮ ਦਾ ਸਹਾਰਾ ਨਹੀਂ ਛੱਡਿਆ। ਤੁਹਾਡੀ ਕੁਲ ਵਿੱਚ ਸੀ ਦੇਵਲੂਤ, ਤੂੰ ਵੀ ਰਾਖਸ਼ ਹੈ, ਤੇ ਭਗਤ ਪ੍ਰਹਲਾਦ ਵੀ ਤੁਹਾਡੇ ਵਡੇਰਿਆਂ ਵਿੱਚੋਂ ਹੀ ਸੀ।
ਪ੍ਰਭ ਕੀ ਭਗਤ ਕਰੋ ਮਨ ਲਾਏ, ਭਿਖੋ ਪਬੀਕਨ ਹੈ ਅਬ ਤਾਈ।
ਮਹਾਰਾਜ ਕਹਿੰਦੇ ਪਰਮੇਸ਼ਰ ਦੀ ਭਗਤੀ ਕਰੋ, ਅਮਰ ਹੋ ਜਾਓਗੇ। ਭਵਿਸ਼ਣ ਅਮਰ ਹੋ ਗਿਆ, ਅੱਜ ਵੀ ਹੈ ਭਵਿਸ਼ਣ ਜਿਹੜਾ, ਉਹ ਅੱਜ ਵੀ ਜਿਉਂਦਾ। ਪ੍ਰਹਲਾਦ ਜੀ ਵੀ ਅੱਜ ਵੀ ਜਿਉਂਦੇ ਹੈ, ਭਗਤ ਭਗਤੀ ਕੀਤੀ ਭਵਿਸ਼ਣ ਨੇ ਮਹਾਰਾਜ ਰਾਮ ਚੰਦਰ ਜੀ ਦੀ, ਉਹਨਾਂ ਨੇ ਭਗਵਾਨ ਦੀ ਖੇਡ ਨੂੰ ਸਮਝ ਲਿਆ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਭਵਿਸ਼ਣ ਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ, ਆਖੋ ਸਤਨਾਮ ਸੂਰਜ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਕਹਿੰਦੇ ਰਾਮ ਚੰਦ ਮਾਰਿਓ ਇਹ ਰਾਵਣ। ਰਾਮ ਚੰਦ ਜੀ ਨੇ ਰਾਵਣ ਨੂੰ ਮਾਰਿਆ, ਰਾਮ ਚੰਦ ਮਾਰਿਓ ਇਹ ਰਾਵਣ, ਰਾਵਣ ਮਾਰਿਆ। ਪਰ ਭੇਦ ਕਿੱਥੋਂ ਲਿਆ? ਭੇਦ ਭਵਿਖਣ ਗੁਰਮੁਖ ਪਰਚਾਇਣ, ਗੁਰਮੁਖ ਨੇ ਦੱਸਿਆ ਮਹਾਰਾਜ ਇਹਦੀ ਇੱਥੇ ਧੁਨੀ ਦੇ ਵਿੱਚ ਕੁੰਡ ਹੈ ਅੰਮ੍ਰਿਤ ਦਾ, ਉੱਥੇ ਤੀਰ ਮਾਰੋ, ਸਿਰ ਵੱਡਿਆ ਨਹੀਂ ਮਰਨਾ ਇਹਨੇ। ਫਿਰ ਮਹਾਰਾਜ ਰਾਮ ਚੰਦਰ ਜੀ ਨੇ ਗੁਰਮੁਖ ਤੋਂ ਭੇਦ ਲੈ ਕੇ ਮਾਰ ਦਿੱਤਾ ਉਹਨੂੰ। ਰਾਵਣ ਨੂੰ ਮਾਰਨ ਤੋਂ ਬਾਅਦ ਲੰਕਾ ਦਾ ਰਾਜ ਭਵਿਸ਼ਣ ਨੂੰ ਦਿੱਤਾ, ਅਜੇ ਤੱਕ ਭਵਿਸ਼ਣ ਲੰਕਾ ਦਾ ਰਾਜਾ ਹੈ। ਗੁਪਤ ਮੰਡਲ ਦੇ ਜਿਹੜੇ ਜਗਿਆ ਸਾਧਕ ਹਨ, ਉਹਨਾਂ ਨੂੰ ਦਰਸ਼ਨ ਹੁੰਦੇ ਹਨ। ਇਹ ਵੀ ਸਾਖੀ ਆਉਂਦੀ, ਗੁਰੂ ਨਾਨਕ ਦੇਵ ਜੀ ਭਵਿਸ਼ਣ ਨੂੰ ਮਿਲੇ ਹੈ ਜਾ ਕੇ। ਮਹਾਰਾਜ ਕਹਿੰਦੇ ਅਜੇ ਤੱਕ ਜਿਉਂਦਾ, ਮਰਿਆ ਨਹੀਂ ਉਹ, ਕਿਉਂਕਿ ਉਹ ਅਮਰ ਹੋ ਗਿਆ। ਅਮਰ ਮੰਡਲ ਦੇ ਵਿੱਚ ਜਿਹੜੇ ਚਲੇ ਜਾਂਦੇ ਅਮਰ ਹੋ ਜਾਂਦੇ, ਬੇਅੰਤ ਸ਼ਕਤੀਆਂ ਐਸੀਆਂ ਅਮਰ ਹੀ ਹੋ ਗਈਆਂ। ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇਹ ਸਾਰੇ ਸ਼ਹੀਦ ਸਿੰਘ 96 ਕਰੋੜ ਜਿਹੜੇ ਨੇ ਅਮਰ ਹੋ ਗਏ। ਖਾਲਸਾ ਜਿਹੜਾ ਮਹਾਰਾਜ ਦੇ ਨਾਲ, ਅੱਜ ਵੀ ਉਦਾਂ ਹੀ ਸ਼ਹੀਦ ਸਿੰਘ ਉਦਾਂ ਹੀ ਨੇ, ਕੋਈ ਕਿਤੇ ਗਏ ਥੋੜਾ ਨੇ ਉਹ। ਗੁਰੂ ਸਾਹਿਬ ਦਸੇ ਪਾਤਸ਼ਾਹੀਆਂ ਵੀ ਹਾਜ਼ਰ ਨਾਜ਼ਰ ਨੇ, ਭਗਤ ਵੀ ਜਿੰਨੇ ਨੇ, ਕਬੀਰ, ਰਵਿਦਾਸ, ਨਾਮਦੇਵ, ਇਹ ਵੀ ਸਾਰੇ ਜਿਉਂਦੇ ਨੇ। ਤੋ ਮਹਾਰਾਜ ਕਹਿੰਦੇ ਦੇਖੋ, ਰਾਖਸ਼ਾਂ ਦੀ ਕੁੱਲ ਵਿੱਚੋਂ ਭਵਿਸ਼ਣ ਰਾਖਸ਼ਾਂ ਦਾ ਹੀ ਸੀ ਨਾ, ਰਾਵਣ ਦਾ ਭਰਾ ਜੋ ਸੀਗਾ, ਪਰ ਨਾਮ ਜਪ ਕੇ ਅਮਰ ਹੋ ਗਿਆ।
ਤੇ ਕੋ ਭਰਾ ਤੋਂ ਜਗ ਰਾਵਣ, ਹਨੇ ਉਸ ਰਾਮ ਚੰਦ ਜਸ ਪਾਵਨ।
ਉਹਦਾ ਭਰਾ ਚਾਰ ਵੇਦਾਂ ਦਾ ਗਿਆਨੀ ਸੀ, ਪਰ ਭਗਤ ਨਹੀਂ ਸੀ ਪਰਮੇਸ਼ਰ ਦਾ, ਰਾਵਣ। ਰਾਮ ਚੰਦਰ ਜੀ ਮਹਾਰਾਜ ਨੇ ਮਾਰਿਆ ਉਸਨੂੰ ਮੈਦਾਨੇ ਜੰਗ ਵਿੱਚ, ਤੇ ਜਸ ਖੱਟਿਆ।
ਆਪਣੇ ਭਗਤ ਬਬੀਕਨ ਜਾਨਾ, ਲੰਕ ਰਾਜ ਦੇ ਅਮਰ ਕਰਾਨਾ।
ਆਪਣਾ ਭਗਤ ਜਾਣ ਕੇ ਮਹਾਰਾਜ ਜੀ ਨੇ ਭਵਿਸ਼ਣ ਨੂੰ ਲੰਕਾ ਦਾ ਰਾਜ ਦਿੱਤਾ, ਬਹੁਤ ਵੱਡੀ ਪਦਵੀ ਦਿੱਤੀ, ਅਮਰ ਪਦਵੀ ਦਿੱਤੀ। ਕਹਿੰਦੇ ਤੂੰ ਮਰਨਾ ਨਹੀਂ, ਸਦਾ ਹੀ ਤੂੰ ਰਾਜ ਕਰੇਗਾ। ਇਹ ਰਾਮ ਚੰਦਰ ਜੀ ਵਰ ਦੇ, ਲੰਕੇਸ਼ ਕਿਹਾ ਸੀ ਨਾ, ਜਦੋਂ ਪਹਿਲੀ ਵਾਰ ਰਾਵਣ ਨੇ ਲੱਤ ਮਾਰ ਦਿੱਤੀ ਸੀਗੀ ਭਵਿਸ਼ਣ ਨੂੰ, ਭਵਿਸ਼ਣ ਨੇ ਰਾਵਣ ਨੂੰ ਸਮਝਾਇਆ ਵੀ ਤੂੰ ਨਾ ਛੇੜਖਾਨੀ ਕਰ, ਸੀਤਾ ਵਾਪਸ ਕਰ ਦੇ। ਅੱਗੋਂ ਗੁੱਸੇ ਜਾ ਕੇ ਰਾਵਣ ਨੇ ਆਪਣੇ ਭਰਾ ਨੂੰ ਅਪਮਾਨਿਤ ਕੀਤਾ ਤੇ ਲੱਤ ਮਾਰੀ ਵੀ ਤੂੰ ਉੱਧਰ ਹੀ ਚਲਾ ਜਾ। ਉਹ ਵਿਚਾਰਾ ਦੁਖੀ ਹੋ ਕੇ ਮਹਾਰਾਜ ਰਾਮ ਚੰਦਰ ਜੀ ਕੋਲ ਜਦੋਂ ਆਇਆ ਨਾ, ਆਉਂਦੇ ਹੀ ਭਗਵਾਨ ਬੋਲੇ ਆਓ ਲੰਕੇਸ਼, ਲੰਕਾ ਦੇ ਸਵਾਮੀ ਆਓ। ਉੱਥੇ ਹੀ ਗੱਲ ਬਣ ਗਈ, ਵਚਨ ਨਾਲ ਹੀ ਕਲਾ ਵਰਤਾਤੀ। ਫਿਰ ਉਹ ਜਿਹੜਾ ਹੁਣ ਵਚਨ ਮਹਾਂਪੁਰਸ਼ਾਂ ਦੇ ਅਵਤਾਰਾਂ ਦੇ ਮੂੰਹ ਤੋਂ ਨਿਕਲਦਾ ਉਹ ਕਦੀ ਮਿਟ ਨਹੀਂ ਸਕਦਾ। ਸ੍ਰਿਸ਼ਟੀ ਬਦਲ ਸਕਦੀ ਹੈ ਸਭ ਕੁਛ, ਪਰ ਮਹਾਂਪੁਰਸ਼ਾਂ ਦਾ ਇੱਕ ਸਾਧ ਵਚਨ ਅਟਲਾਦਾ ਅਟਲ ਵਚਨ, ਉਹ ਫਿਰ ਅਮਰ ਪਦਵੀ ਉਹਨੂੰ ਮਿਲ ਗਈ। ਤੋ ਅਜੇ ਤੱਕ ਰਾਜ ਮਹਾਰਾਜ ਕਹਿੰਦੇ ਕਰ ਰਿਹਾ ਹੈ।
ਦਿਨ ਕੀ ਦਿਸ਼ ਦੇਖੋ ਬਿਦਨੀ ਕੀ, ਤੁਮ ਵੀ ਕਰੋ ਭਾਵਨਾ ਜੀ ਕੀ।
ਮਹਾਰਾਜ ਕਹਿੰਦੇ ਉਹਨਾਂ ਵੱਲ ਦੇਖ, ਉਹ ਵੀ ਤੁਹਾਡੀ ਕੁੱਲ ਚ ਰਾਕਸ਼ਾਂ ਦੀ ਕੁੱਲ ਚ ਹੋਏ ਨੇ, ਪਰ ਪ੍ਰਭੂ ਦੀ ਭਗਤੀ ਕਰਕੇ ਕਿੱਡੇ ਮਹਾਨ ਹੋ ਗਏ ਨੇ। ਜਾਤ ਪਾਤ ਦਾ ਕੋਈ ਸਵਾਲ ਨਹੀਂ ਸਾਧ ਸੰਗਤ ਜੀ, ਕਿਸੇ ਵੀ ਜਾਤੀ ਦਾ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਸਮਾਜ ਦਾ, ਕਿਸੇ ਦੇਸ਼ ਦਾ, ਕਿਸੇ ਘਰਾਣੇ ਦਾ ਬੰਦਾ ਵੀ ਪ੍ਰਭੂ ਦਾ ਭਗਤ ਹੋ ਕੇ ਮੁਕਤ ਹੋ ਸਕਦਾ, ਪਰਮੇਸ਼ਰ ਦੀ ਭਗਤੀ ਕਰਕੇ ਅਮਰ ਹੋ ਸਕਦਾ। ਕਰਕੇ ਤਾਂ ਦੇਖੋ। ਹਾਂਜੀ,
ਕੇ ਅਗ ਤੇ ਰਾਕਸ਼ ਤਨ ਪਾਏ, ਅਬ ਕੋ ਕਰਮ ਜੋ ਲਿਓ ਕਮਾਏ।
ਜਿਹੜਾ ਤੁਹਾਨੂੰ ਇਹ ਰਾਕਸ਼ਾਂ ਦਾ ਜਨਮ ਮਿਲਿਆ ਹੈ, ਇਹ ਵੀ ਕੋਈ ਪੂਰਵਲੇ ਪਾਪਾਂ ਕਰਕੇ ਮਿਲਿਆ ਹੈ, ਕਿਉਂਕਿ ਜਿਹੜਾ ਇਹ ਜੀਵਨ ਮਿਲਦਾ ਹੈ ਇਹ ਸਾਧ ਸੰਗਤ ਜੀ ਪਾਪਾਂ ਪੁੰਨਾਂ ਦਾ ਮਿਸ਼ਰਤ ਫਲ ਹੁੰਦਾ ਹੈ। ਸਾਨੂੰ ਪਰਮਾਤਮਾ ਵੱਲੋਂ ਕੁਦਰਤ ਦੀ ਨਿਯਮਾਵਲੀ ਅਨੁਸਾਰ ਇਹ ਕੰਮ ਚੱਲਦਾ ਰਹਿੰਦਾ, ਸਾਡੇ ਵੱਸ ਨਹੀਂ ਹੈ, ਉਹਨੇ ਆਪ ਇੱਕ ਸਿਸਟਮ ਬਣਾਇਆ ਹੋਇਆ। ਪਾਪਾਂ ਦਾ ਫਲ ਰਾਕਸ਼ਾਂ ਦੀ ਕੁੱਲ 'ਚ ਜਨਮ ਹੋ ਜਾਣਾ, ਪਰ ਹੁਣ ਬਚਣ ਦਾ ਮੌਕਾ ਹੈ। ਪਰ ਉਹ ਨਰਕ ਦੁੱਖ, ਤੁਸੀਂ ਦੁੱਖ ਭਾਗੋਗੇ, ਕੁਕਰਮ ਕਰੋਗੇ ਮਾੜੇ ਤਾਂ ਦੁਖੀ ਹੋਵੋਗੇ।
ਪਾਵੋ ਨਰਕ ਜਾਏ ਦੁੱਖ ਭਾਰੇ, ਤੇ ਤੇ ਕੋਈ ਨਾ ਸਕੈ ਉਬਾਰੇ।
ਉਹ ਜੇ ਤੁਸੀਂ ਨਰਕਾਂ ਵਿੱਚ ਜਾ ਕੇ ਪਾਓਗੇ ਤੇ ਫਿਰ ਤੁਹਾਨੂੰ ਉੱਥੋਂ ਕੱਢ ਨਹੀਂ ਕੋਈ ਸਕੇਗਾ, ਕੋਈ ਬਚਾ ਨਹੀਂ ਸਕੇਗਾ।
ਤਜੋ ਤਾਮਸੀ ਬ੍ਰਿਤੀ ਦੁਖਾਰੀ, ਕਰੋ ਭਗਤ ਕਰਤਾਰ ਸੁਖਾਰੇ।
ਤਾਮਸੀ ਬ੍ਰਿਤੀ ਛੱਡ ਦਿਓ, ਕਰਤਾਰ ਦੀ ਭਗਤੀ ਕਰੋ, ਮਹਾਰਾਜ ਅਕਾਲ ਪੁਰਖ ਦਾ ਨਾਮ ਜਪੋ, ਤੁਹਾਡਾ ਕਲਿਆਣ ਹੋਵੇਗਾ। ਇਹ ਸਿੱਖਿਆ ਮਹਾਰਾਜ ਜੀ ਰਾਕਸ਼ਾਂ ਨੂੰ ਦੇ ਰਹੇ ਨੇ ਤੇ ਉਹਨਾਂ ਦਾ ਉਧਾਰ ਕਰ ਰਹੇ ਨੇ। ਬੇਅੰਤ ਹੀ ਅੰਮ੍ਰਿਤਮਈ ਬਚਨ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਾਧ ਸੰਗਤ ਜੀ ਬੇਨਤੀ ਹੈ ਕਿ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਚੋ ਕਲਾ ਵਾਲੇ, ਜਿਹੜੇ ਰੂਮੀ ਵਾਲਾ ਡੇਰਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦਾ ਸਥਾਨ ਹੈ, ਉੱਥੋਂ ਦੇ ਮਹੰਤ ਹਨ, ਤੇ ਨਾਲ ਆਪਣੇ ਕੁਟੀਆ ਵਾਲੇ ਬਾਬਾ ਹਰਚੰਦ